जब ही शरण गई कृपा नित गज गराह ते छूटा मिम्मा नाम कहाँ लो वर्णो राम कहत बंधन ते छूटा अजा मल पापी जब जाने निमक माह निस्तारा नानक कहत चेत चिंतामन ते भी उत्तारा कार्यो साथ संगत अपने मना बिरतियां बाज मुक्ता तो रोके शब्द विचार के संग शीशा पामे पूरे कददा और साफ जितियो न हो गए जितनी देर तक उसके सामने खलो के अपने ख्यालों और पासों रोक के एन उसके सन्मुख नहीं किया जाता और चेहरा नहीं दिखाया कर इसी तरह ही जितनी देर तक असी अपने ख्यालात बारों पूरे नहीं रोकते हरी जस विचार के सन्मुख नहीं करते बाणी का आनंद और विचार की समझ नहीं आया कर तीन सुनहरी कसूर ऐसे पक्के कर लेने चाहिए सोते जिन्होंने सारी जिंदगी वास्ते हिस्सा बन जाओ श्रद्धा दूसरा निर्माण था तीसरा चित्त की एकाग्रता जिंदगी चंद रोजा है दुनिया से बंदा आता है कुछ दिन कट के ही तुर जाता जिमें मुसाफर मुसाफरखाने छोड़ तुर जाता संसार की यहोजी हालत जो ये सामने गल आती है तो अवश्य ख्याल आता कुछ न कुछ भविष्य वास्ते आने वाले समय वास्ते बना लेना चाहिए
आयो ला
ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੂੰ ਪਕੜੇ ਸਭ ਮੁਕਦੀ ਚੱਲੀ ਕਰੈਂ ਆਪਣੇ ਘਰਾਂ ਨੂੰ ਛੱਡ ਕੇ ਆਪਣੇ ਦੇਸ਼ ਨੂੰ ਛੱਡ ਕੇ ਕਲਕੱਤੇ ਆਏ ਕੁਛ ਨਾ ਕੁਛ ਕਮਾਈਏ ਚਾਰ ਪੈਸੇ ਕਮਾ ਕੇ ਸੁੱਖ ਦੀ ਜ਼ਿੰਦਗੀ ਬਤੀਤ ਕਰੀਏ ਪਰ ਜੇ ਇੱਥੇ ਆ ਕੇ ਉਹ ਕੰਮ ਹੀ ਭੁੱਲ ਜਾਏ ਜਿਸ ਵਾਸਤੇ ਆਇਆ ਹੈ ਕੰਮ ਹੀ ਭੁੱਲ ਜਾਏ ਹੋਰ ਹੀ ਕੰਮਾਂ 'ਚ ਲੱਗ ਤੁਰੇ ਉਸਨੂੰ ਕੌਣ ਸਿਆਣਾ ਕਹਿ ਦੇਗਾ ਪਿਛਲੀ ਗਿੱਲ ਵੀ ਗਵਾ ਜਾਏ ਇੱਧਰਲੀਆਂ ਉਧਰਲੀਆਂ ਗੱਲਾਂ 'ਚ ਲੱਗ ਗਏ ਤਾਂ ਤੇ ਜਿਵੇਂ ਇਹ ਹਾਲਤ ਹੈ ਇਸੇ ਤਰ੍ਹਾਂ ਸੰਸਾਰ ਦੀ ਹਾਲਤ ਹੈ ਮਨੁੱਖ ਤਨ ਧਾਰ ਕੇ ਇਹ ਜੀਵ ਲੱਖ 84 ਜੂਨ ਤੋਂ ਫਿਰਦਾ ਫਿਰਦਾ ਇਸ ਮਨੁੱਖਾ ਦੇ ਦੇ ਜਿਸ ਨੂੰ ਅਸ਼ਰਫ ਮਤਲਬ ਕਾਰ ਤਮਾਮ ਜੋਨੀਆਂ ਦਾ ਬਾਦਸ਼ਾਹ ਦੱਸਿਆ ਜਾਂਦਾ ਇਸ ਵਿੱਚ ਆ ਗਿਆ ਇਹਦੇ ਵਿੱਚ ਆ ਪ੍ਰਭੂ ਵਾਹਿਗੁਰੂ ਦੀ ਬੰਦਗੀ ਕਰਕੇ ਤਮਾਮ ਦੁੱਖਾਂ ਤੋਂ ਬਰੀ ਹੋਣਾ ਇਸਦਾ ਪਰਮ ਪ੍ਰਯੋਜਨ ਵਾਹਿਗੁਰੂ ਅੰਤਰਜਾਮੀ ਕਹਿੰਦਾ ਹੈ ਜੀਵ ਤੂੰ ਮੇਰੀ ਸ਼ਰਨ ਆ ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰ ਦਿਆਂਗਾ ਜੋ ਜੋ ਪ੍ਰਭੂ ਦੀ ਸ਼ਰਨ ਗਿਰੇ ਜਿਹਨਾਂ ਜਿਹਨਾਂ ਨੇ ਸ਼ਰਨ ਪ੍ਰਾਪਤ ਕੀਤੀ ਉਹ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੋ ਕੇ ਕਿਸੇ ਇਹੋ ਜਿਹੇ ਸੁੱਖ ਨੂੰ ਪ੍ਰਾਪਤ ਹੋ ਗਏ ਜਿਸ ਦਾ ਕਦੇ ਵੀ ਨਾਸ਼ ਨਹੀਂ ਹੁੰਦਾ ਇਸ ਨੂੰ ਪਾ ਕੇ ਹੋਰ ਕੋਈ ਇੱਛਾ ਰਹੀ ਨਹੀਂ ਜਾਂਦੀ ਤਾਂ ਤੇ ਇਸ ਵਿਸ਼ੇ 'ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਨੂੰ ਇਹ ਸ਼ਬਦ ਦੁਆਰਾ ਚਾਰ ਉਦਾਹਰਣ ਚਾਰ ਮਿਸਾਲਾਂ ਦੇ ਕੇ ਸਮਝਾਉਂਦੇ ਹੈ ਪਹਿਲੇ ਗਣਕਾਂ ਦੀ ਮਿਸਾਲ ਦਿੰਦੇ ਹਨ ਗਣਕਾ ਪਾਪਣ ਹੋਏ ਕਿ ਪਾਪਾਂ ਦਾ ਗਲਹਾਰ ਖਲੋਤਾ ਮਹਾਂਪੁਰਖ ਅਚਾਨਚਕ ਗਣਕਾ ਵਾੜੇ ਆਏ ਖਲੋਤਾ ਦੁਰੰਤ ਦੇਖ ਦਿਆਲ ਹੋਏ ਹੱਥੋਂ ਦੀ ਤੁਸ ਕਿਸ ਨੂੰ ਖੋਲਤਾ ਰਾਣਾ ਉਪਦੇਸ਼ ਕਰ ਖੇਲ ਗਿਆ ਦੇ ਵਣ ਸੋ ਖਾਲੀ ਬੁਲਾ ਕੇ ਸੋਤੇ ਹੋ ਨਿਤ ਪੜਾਏ ਕਰੇ ਅਸੋ ਸੰਤਾਂ ਨੇ ਤੋਤਾ ਗਣਕਾ Thank you. ਕਿਰਪਾ ਕਰਕੇ ਕੁਛ ਦੱਸੋ। ਹਜ਼ੂਰ ਨੇ ਫਰਮਾਇਆ ਦੋ ਕਿਸਮ ਦੇ ਲੱਛਣ ਹੁੰਦੇ, ਸੰਦੇਹ ਪਰ ਸੰਦੇਹ, ਆਪਣੇ ਆਪ ਜਾਣਨ ਯੋਗ ਅੰਤਰਾਤਮਿਕ ਸਥਿਤੀ ਉਹ ਆਪਣੇ ਆਪ ਹੀ ਜਾਣਨ ਯੋਗ ਹੋਇਆ ਕਰ ਜਾਂ ਉਹ ਹਜੇ ਕੋਈ ਜਾਣੇ। ਦੂਸਰੇ ਕੁਛ ਬਾਅਦ ਲੱਛਣ ਜਿਹੜੇ ਹਨ ਉਹਨਾਂ ਦੀ ਬਾਬਤ ਜ਼ਿਕਰ ਕਰਦਿਆਂ ਹੋਏ ਹਜ਼ੂਰ ਫਰਮਾਉਂਦੇ ਹਨ, ਜੋ ਇਹ ਕਰੇ ਕੋਈ ਪ੍ਰਭੂ ਮਾਨੇ, ਕੋਈ ਰਾਮ ਨਾਮ ਰੰਗ ਰਾਤੇ, ਤਿਨ ਕੀ ਸ਼ੋਭਾ ਸਭਨੀ ਥਾਈ, ਇਨ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਸੰਤਾਂ ਜੇ ਵਡਨਾ ਕੋਈ, ਭਗਤਾਂ ਬਣੇ ਆਈ ਪ੍ਰਭ ਆਪਣੇ ਸਿਉਂ ਜਲ ਤਲ ਨਹੀਂ ਜਲ ਸੋਈ। ਇੱਥੇ ਤੱਕ ਵਿਆਖਿਆ ਵਿਚਾਰ ਹੋ ਚੁੱਕੀ। ਅੱਗੇ ਕੋਟ ਅਪਰਾਧੀ ਸੰਤ ਸੰਗ ਉਧਰੇ, ਜਮ ਤਾਂ ਕੇ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਉਨ ਹਰ ਸਿਉ ਆਣ ਮਨਾਵੇ। ਸੰਤਾਂ ਸੁੰਦਰੇ ਜੀ ਕੋਟੀ ਅਪਰਾਧੀ ਕੋਟੀ ਭਰਿਆ ਹੋਇਆ। ਜਦੋਂ ਉਸਨੂੰ ਮਹਾਂਪੁਰਖ ਦੀ ਸੰਗਤ ਹੋ ਜਾਵੇ, ਵਾਹਿਗੁਰੂ ਦੀ ਸ਼ਰਨ ਲੱਗ ਜਾਵੇ, ਉਸਦਾ ਵੀ ਉਧਾਰ ਹੁੰਦਾ ਹੈ। ਜਾਂ ਕਰੋੜਾਂ ਹੀ ਅਪਰਾਧੀ ਇੱਕ ਨਹੀਂ ਸੰਤਾਂ ਦੀ ਸੰਗਤ ਕਰਕੇ ਉਧਰ ਜਾਂਦੇ। ਗਨਕਾ ਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਉੱਠ ਕੇ ਇਸਦੇ ਚਿੱਤ ਨੂੰ ਬੇਬਲ ਕਰ ਦਿੰਦੇ ਹਨ। ਮਨੁੱਖ ਸਰੀਰ ਰੱਬ ਦੀ ਬੰਦਗੀ ਵਾਸਤੇ ਮਿਲਿਆ। ਤਮਾਮ ਗ੍ਰੰਥ ਸ਼ਾਸਤਰ ਸਤਪੁਰਸ਼ ਰਿਸ਼ੀ ਮੁਨੀ ਸੰਤ ਭਗਤ ਅਵਤਾਰ ਕਹਿੰਦੇ, ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਨੂੰ ਹੈ ਜਿਸ ਨੇ ਪਤਾ ਨਹੀਂ ਕਿਹੋ ਜਿਹੇ ਹੋਰ ਨਰਕਾਂ ਵਿੱਚ ਲੈ ਜਾਣੇ। ਇਹੋ ਜਿਹੇ ਖਿਆਲ ਆਤਾ ਕਿ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ, ਪਰ ਦਿਸ਼ਾ ਇਹੋ ਜਿਹੀ ਸੀ ਜਿਵੇਂ ਕੋਈ ਲੰਗੜਾ ਗਧਾ ਜਿੱਲਣ ਵਿੱਚ ਫਸ ਜਾਏ। ਚੰਗਾ ਮਾਰਦਾ ਨਿਕਲ ਨਹੀਂ ਸਕਦਾ, ਹੋਰ ਤਸੀ ਜਾਂਦਾ, ਜਿੱਲਣ ਦਾ ਸੁਭਾਵ ਹੈ। ਸੋਇਓ ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਇਹ ਖਿਆਲਾਤ ਕਿਉਂ ਉੱਠਦੇ ਸਨ ਉਹਦੇ ਚਿੱਤ ਵਿੱਚ? ਇਹੋ ਜਿਹੇ ਥਾਈਂ ਉਹਦਾ ਵੱਸ, ਇਹੋ ਜਿਹੇ ਕਰਤੂਤ ਕਰਤੱਵ ਇਹ ਕਿਉਂ ਉੱਠਦੇ ਸਨ ਸਾਧਨ ਉਸਦੇ ਚਿੱਤ ਦੇ ਵਿੱਚ? ਪਿਛਲੇ ਜਨਮ ਦਾ ਭਗਤੀ ਦਾ ਅੰਕਰ ਪਿਆ ਸੀ, ਉਹ ਪ੍ਰੇਰਦਾ ਸੀ ਇਸ ਪਾਸੇ ਨੂੰ। ਜਿਵੇਂ ਕਿਸੇ ਜ਼ਮੀਨ ਦੇ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਹੈ ਜ਼ਮੀਨ ਨੂੰ ਫਾੜ ਕੇ, ਇਹ ਕਹਿੰਦਾ ਹੈ। ਇਸੀ ਤਰ੍ਹਾਂ ਹੀ ਹਿਰਦੇ ਰੂਪੀ ਧਰਤੀ ਵਿੱਚ ਜਿਸਦੇ ਵਾਹਿਗੁਰੂ ਦੀ ਭਗਤੀ ਦਾ ਪਿਛਲੇ ਜਨਮਾਂ ਦਾ ਬੀਜ ਪਿਆ ਹੋਵੇ, ਉਹ ਵੀ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਪਰ ਜਿਸ ਵਕਤ ਪਾਣੀ ਆ ਜਾਵੇ ਜਾਂ ਬਾਰਿਸ਼ ਪੈ ਜਾਵੇ, ਕਿਸੇ ਤਰੀਕੇ ਸੇ ਉਸਨੂੰ ਪਾਣੀ ਮਿਲ ਜਾਵੇ, ਫਿਰ ਛਾਤੀ ਉੱਗ ਪੈਂਦਾ। ਇਸੀ ਤਰ੍ਹਾਂ ਉਤਨੀ ਦੇਰ ਤੱਕ ਉਹ ਬੀਜ ਪਿਆ ਰਹਿੰਦਾ, ਔਰ ਮੌਸਮ ਆ ਜਾਵੇ ਉਸ ਸਮਾਂ ਆ ਜਾਵੇ। ਸੋ ਇਸੀ ਤਰ੍ਹਾਂ ਜਦੋਂ ਭਾਵੇਂ ਇਸਦੇ ਹਿਰਦੇ ਵਿੱਚ ਇਹ ਬੀਜ ਭਗਤੀ ਦਾ ਪਿਆ ਹੈ, ਜਿਤਨੀ ਦੇਰ ਤੋਂ ਕੋਈ ਸਮਾਂ ਨਹੀਂ ਆਉਂਦਾ ਔਰ ਸਤਸੰਗ ਰੂਪੀ ਵਰਖਾ ਨਹੀਂ ਹੁੰਦੀ, ਇਹ ਉੱਗਿਆ ਨਹੀਂ ਕਰਦਾ। ਵਕਤ ਹੁੰਦਾ ਉਹ ਸਮਾਂ ਆਉਂਦਾ ਜਦੋਂ ਪੂਰਵਲੇ ਕਰਮ ਜਾਗਦੇ, ਪੂਰਵ ਕਰਮ ਅੰਕਰ ਜਪ ਪ੍ਰਗਟਿਓ ਤੇ ਪੁਰਖ ਰਸਕ ਵੈਰਾ ਕੀ। ਇਸੀ ਤਰ੍ਹਾਂ ਕਾਫੀ ਸਮਾਂ ਗੁਜ਼ਰ ਗਿਆ, ਅੱਧੇ ਵੱਲੋਂ ਕਿ ਚਿੱਤ ਉੱਥੀ ਫਿਰ ਤਪ ਜਾਂਦਾ। ਇੱਕ ਮਹਾਂਪੁਰਖ ਉਹ ਸ਼ਹਿਰ ਤੋਂ ਬਾਹਰ ਕਿਸੇ ਕੁਟੀਆ ਵਿੱਚ ਰਹਿੰਦੇ ਹਨ, ਪਰਮੇਸ਼ੁਰ ਦਾ ਭਜਨ ਕਰਦੇ ਹਨ, ਬਹੁਤਾ ਅਡੰਬਰ ਨਹੀਂ, ਇਕੱਲਾ ਸਰੀਰ ਹੈ, ਭਿਕਸ਼ਾ ਵਗੈਰਾ ਮੰਗ ਕੇ ਰੋਟੀ ਖਾ ਲੈਣੀ ਪ੍ਰਾਣ ਦੀ ਰੱਖਿਆ ਵਾਸਤੇ, ਅਤੇ ਉੱਥੇ ਹੀ ਪਰਮੇਸ਼ੁਰ ਦੇ ਧਿਆਨ ਵਿੱਚ ਮਗਨ ਰਹਿਣਾ, ਭਜਨ ਆਨੰਦ ਦੇ ਵਿੱਚ ਆਪਣਾ ਸਮਾਂ ਗੁਜ਼ਾਰ ਦੇਣ। ਹਾਂ, ਸੰਤਾਂ ਦਾ ਜੀਵਨ ਹੀ ਭਜਨ ਹੋਇਆ ਕਰਦਾ, ਸਤਸੰਗ ਭਜਨ ਆਨੰਦੀ ਹੋਇਆ ਕਰਦੇ ਹਨ। ਤਿੰਨ ਕਿਸਮ ਦੇ ਲੋਕ ਹਨ, ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰੀਦਾਸ, ਬ੍ਰਹਮ ਆਨੰਦ ਜੀਵਨ ਮੁਕਤ ਪਈ ਵਾਸਨਾ ਨਾਲ। ਇੱਕ ਆਨੰਦ ਦੀ ਬੂੰਦ ਹੈ, ਇੱਕ ਆਨੰਦ ਦਾ ਦਰਿਆ ਹੈ, ਇੱਕ ਆਨੰਦ ਦਾ ਸਮੁੰਦਰ ਹੈ। ਆਨੰਦ ਦਾ ਸਮੁੰਦਰ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੈ, ਵਾਹਿਗੁਰੂ ਆਨੰਦ ਦਾ ਸਾਗਰ ਹੈ। ਭਗਤਾਂ ਨੂੰ ਆਨੰਦ ਦਾ ਦਰਿਆ ਪ੍ਰਾਪਤ ਹੈ, ਬਿਰਤੀ ਦੀ ਇਕਾਗਰਤਾ ਜਦੋਂ ਕੀਰਤਨ ਵਿੱਚ, ਬਾਣੀ ਵਿੱਚ, ਸਿਮਰਨ ਵਿੱਚ ਹੋ ਜਾਂਦੀ ਹੈ, ਉਹ ਆਨੰਦ ਜੋ ਪ੍ਰਾਪਤ ਹੁੰਦਾ ਬਿਰਤੀ ਦੀ ਇਕਾਗਰਤਾ ਦੁਆਰਾ, ਉਹਨੂੰ ਭਜਨ ਆਨੰਦ ਦਾ ਦਰਿਆ ਕਿਹਾ ਜਾਂਦਾ। ਦੁਨੀਆ ਦੇ ਜਿਤਨੇ ਸੁੱਖ ਹਨ ਉਹਨਾਂ ਨੂੰ ਆਨੰਦ ਦੀ ਇੱਕ ਬੂੰਦ ਦੱਸਿਆ, ਇੱਕ ਬੂੰਦ ਸਮੁੰਦਰ ਵਿੱਚ ਭਰਿਆ ਹੋਇਆ ਪਾਣੀ ਦਾ, ਉਸਦੇ ਵਿੱਚ ਇੱਕ ਡੱਕਾ ਡਬੋ, ਉਹਦੇ ਉੱਪਰ ਇੱਕ ਡਰੋਪ, ਇੱਕ ਬੂੰਦ ਆਉਂਦੀ ਹੈ। ਸੁੱਖ ਤਮਾਮ ਦੁਨੀਆ ਨੂੰ ਇਹ ਸੁੱਖ ਹੈ, ਇਹ ਸੁੱਖ ਦੇ ਬਦਲੇ ਦੁੱਖ ਵੀ ਬਹੁਤ ਹੈ ਅੱਗੇ ਛੁਪਿਆ ਹੋਇਆ, ਭਾਵੇਂ ਇਹਦੀਆਂ ਵਿਚਾਰ ਰੂਪੀ ਅੱਖਾਂ ਨਹੀਂ ਦੇਖਣ ਵਾਲੀਆਂ, ਪਰ ਦੁੱਖ ਛੁਪੇ ਹੋਏ ਹਨ। ਸੁੱਖ ਕੇ ਹੇਤ ਬਹੁਤ ਦੁੱਖ ਭਾਵਤ, ਪ੍ਰਤੱਖ ਛੁਪਿਆ। ਸੋ ਆਓ ਹੀ ਵਾਹਿਗੁਰੂ ਦੇ ਪਿਆਰੇ ਸੰਤ ਕਹਿੰਦੇ ਉਹਨੂੰ ਜੋ ਭਜਨ ਆਨੰਦੀ ਹੈ, ਬ੍ਰਹਮਾਨੰਦੀ ਹੈ, ਉਹਨੂੰ ਤਾਂ ਜੀਵਨੀ ਭਜਨ ਤੇ ਔਰ ਬ੍ਰਹਮਾਨੰਦ ਪਾਇਆ ਕਰਦਾ। ਇਹੋ ਜਿਹੇ ਮਹਾਂਪੁਰਸ਼ ਉੱਥੇ ਰਹਿੰਦੇ ਹਨ। ਸੰਤਾਂ ਦੀ ਸਿਫਤ ਔਰ ਲੱਛਣ ਗੁਰੂ ਜੀ ਨੇ ਗੁਰਬਾਣੀ ਵਿੱਚ ਅੱਛੀ ਤਰ੍ਹਾਂ ਖੋਲ ਖੋਲ ਦੱਸੇ ਹੋਏ ਹਨ, ਪਰ ਹਰੇਕ ਇਸ ਗੱਲ ਨੂੰ ਵਿਚਾਰ ਸਕਦਾ ਨਹੀਂ, ਕੋਈ ਵਿਚਾਰਵਾਨ ਵਿਚਾਰਦਾ ਹੈ। ਹਾਂਜੀ, ਉਹ ਇਸ ਸਾਸ ਵਿਰਾਸ ਨਾ ਵਿਸਰੇ ਹਰਨਾਮਾ ਮਨ ਮਨ ਧੰਨ ਸੁਸਈ ਨਾਨਕਾ ਪੂਰਨ ਸਹੀ ਸਨ, ਜਿਹਨਾਂ ਨੂੰ ਸਾਸ ਵਿਰਾਸ ਵਾਹਿਗੁਰੂ ਦਾ ਨਾਂ ਨਹੀਂ ਵਿਸਰਦਾ, ਉਹਨਾਂ ਨੂੰ ਸੰਤ ਕਿਹਾ। ਕਿਹਨੂੰ ਨਹੀਂ ਵਿਸਰਦਾ? ਜਿਹਦੇ ਚਿੱਤ ਵਿੱਚ ਅਤਿਅੰਤ ਵੈਰਾਗ ਔਰ ਬ੍ਰਹਮ ਗਿਆਨ ਦੀ ਰੋਸ਼ਨੀ ਹੋ। ਜਦੋਂ ਚਿੱਤ ਵਿੱਚ ਹੋਰ ਕੋਈ ਖਲਲ ਨਹੀਂ, ਮਨ ਨੂੰ ਹੋਰ ਕੋਈ ਚੀਜ਼ ਵਿਕਸ਼ੇਪ ਵਿੱਚ ਲੈ ਜਾਣ ਵਾਲੀ ਨਹੀਂ, ਫਿਰ ਹੀ ਨਹੀਂ ਵਿਸਰਦਾ ਹੁੰਦਾ। ਜਦੋਂ ਮਨ ਨੂੰ ਕੋਈ ਚੀਜ਼ ਅਟੈਚਮੈਂਟ ਪਕੜ ਕਰਨ ਵਾਲੀ ਹੈ, ਖਿੱਚਣ ਵਾਲੀ ਹੈ ਆਪਣੇ ਵੱਲ, ਸੁਖ ਸਰੂਪ ਪ੍ਰਤੀਤ ਹੋਵੇ, ਫਿਰ ਕਿਵੇਂ ਨਾ ਵਿਸਰ? ਫਿਰ ਤਾਂ ਵਾਸ਼ੀ ਵਿਸਰ ਜਾਏਗਾ, ਤਾਂ ਉਹਨਾਂ ਦੀ ਦ੍ਰਿਸ਼ਟੀ ਸੰਸਾਰ ਕੀ ਹੈ? ਇੱਕ ਸੰਕਲਪ ਤੋਂ ਬਿਨਾਂ, ਫੁਰਨੇ ਤੋਂ ਬਿਨਾਂ ਸੰਸਾਰ ਕੁਛ ਰੁਕਤ ਨਹੀਂ ਰੱਖਦਾ। ਪੰਜੇ ਤੱਤ, ਪੌਣ ਪਾਣੀ, ਅਗਨੀ, ਪ੍ਰਿਥਵੀ, ਆਕਾਸ਼, ਤਿੰਨੇ ਗੁਣ, ਇਹਨਾਂ ਦਾ ਕਾਰਜ ਪ੍ਰਪੰਚ, ਸਥੂਲ ਸੂਖਮ ਕਾਰਨ ਪ੍ਰਪੰਚ, ਤਿੰਨੇ ਲੋਕ 14 ਭਵਨ, ਔਰ ਮੈਂ ਸਵਲੀਸ਼ਰ ਤੱਕ ਹੋਰ ਕੀ ਕਹਿਣਾ, ਪਰਮਾਰਥ ਦ੍ਰਿਸ਼ਟੀ ਕਰਕੇ ਮਿੱਥੇ ਹੀ ਹੈ। ਇੱਕ ਸੱਤ ਵਾਹਿਗੁਰੂ ਦਾ ਪਰਮੇਸ਼ਰ ਉਹਨਾਂ ਦੀ ਐਸੀ ਅਵਸਥਾ ਹੁੰਦੀ ਹੈ ਜਿਸਦੀ ਉਸਦੇ ਚਿੱਤ ਵਿੱਚ ਹੋਰ ਕਿਹੜੀ ਵਸਤੂ ਠਹਿਰੇ। ਅੰਤਰਗਿਆਨਮੁਖ ਭਗਤੀ ਵਰਤਣ ਵੈਰਾਗ ਵਾਲਿਆਂ ਨੂੰ ਨਾਮ ਵਿਸਰਦਾ ਨਹੀਂ, ਤਾਂ ਉਹਨਾਂ ਦਾ ਜੀਵਨ ਹੁੰਦਾ ਹੈ। ਸੋ ਉਹਨਾਂ ਦੀ ਬਾਬਤੀ ਗੁਰੂ ਜੀ ਨੇ ਕਈ ਥਾਂ ਵੀ ਦੱਸਿਆ, ਭਜਨ ਤੋਂ ਬਿਨਾਂ ਜੀ ਨਹੀਂ ਸਕਦੇ, ਭਜਨ ਤੋਂ ਬਿਨਾਂ ਉਹਨਾਂ ਦੀ ਜ਼ਿੰਦਗੀ ਹੀ ਨਹੀਂ ਹੈ, ਉਹਦਾ ਜੀਵਨ ਹੀ ਭਜਨ ਹੈ। ਇਹ ਹਜ਼ੂਰ ਪਰਮਾਤਮਾ ਨੇ ਕਿਸਾਨ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ
ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ,
ਚਾਤਰ ਕੋ ਕਿਉਂ ਕਰ ਤ੍ਰਿਪਤਾ ਵੈ, ਪਮਰ ਲੋ ਵੀ ਕੁਸੁਮ ਬਾਸ ਕਰ, ਮਿਲ ਆਪ ਬੰਧਾਵੈ ਤਿਨ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਘਾਵੈ। ਜਿਵੇਂ ਇਹ ਆਪਣੇ ਆਪਣੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਭਮਰਾ ਜਿਹੜਾ ਹੈ ਸੁਗੰਧੀ ਤੋਂ ਬਿਨਾਂ ਨਹੀਂ ਜੀ ਸਕਦਾ, ਮੇਰੇ ਕੰਡੇ ਹੇੜੇ ਦੇ ਸ਼ਬਦ 'ਤੇ ਖੁਸ਼ ਹੈ, ਆਪਣਾ ਪ੍ਰਾਣ ਦੇ ਦਿੰਦਾ ਹੈ। ਇਸੇ ਤਰ੍ਹਾਂ ਸੰਤ ਜਨਾਂ ਦਾ ਜੀਵਨ ਵਾਹਿਗੁਰੂ ਦਾ ਭਜਨ, ਬ੍ਰਹਮ ਦ੍ਰਿਸ਼ਟੀ ਕਰਕੇ ਸਾਰੇ ਉਸਨੂੰ ਦੇਖਣਾ, ਔਰ ਨਾਮ ਦਾ ਵਾਹਿਗੁਰੂ ਦੇ ਭਜਨ, ਤਿੰਨ ਸੰਤ ਜਨਾਂ ਹਰ ਪ੍ਰੀਤ ਹੈ, ਦੇਖ ਦਰਸ ਅਘਾਵੈ। ਜਿਵੇਂ ਇਹ ਆਪਣੇ ਆਪਣੇ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ, ਭਮਰਾ ਜਿਹੜਾ ਹੈ ਸੁਗੰਧੀ ਤੋਂ ਬਿਨਾਂ ਨਹੀਂ ਜੀ ਸਕਦਾ, ਮੇਰੇ ਕੰਡੇ ਹੇੜੇ ਦੇ ਸ਼ਬਦ 'ਤੇ ਖੁਸ਼ ਹੈ, अपना प्राण दे दिंदा है। इसी तरह संत जनां दा जीवन वाहिगुरू दा भजन ब्रह्म दृष्टि करके सारे उसनों देखना और नाम दा वाहिगुरू दे भजन दा निरंतर राव जारी होना, यही उन्हां दा जीवन है। भजन आनंदी ब्रह्मानंदी होया करना। यूं सतगुरु नानक देव महाराज की उम्र कोई 12-13 साल थी। आप जी कुछ शिक्षा देने वास्ते कौतुक रखते, हर वक्त फूलों के नाल जबान की मदद नाल और ख्याल दे नाल वाहिगुरू का जाप करते रहते। भावें सिमरन करन दे तरीके हो बहुत ज़्यादा हैं, वैखरी बाणी कहलाउंदी है, उस तो अगे मध्यमा है 10 गुणा फल है, उस तो अगे पसंती उदू 10 गुणा फल है, उस तो अगे परा बाणी उदू 10 गुणा फल है, फिर उपर जाके तृप्ति है, उसमें द्वारा एवं इत्यादि स्मरण करन दे बहुत सारे तरीके हैं। जपा अजपा और जाप, अजपा जिथे जबान नहीं कम कर दी ख्याल नाल ही सिमरन होवे, जाप जिथे जबान हिला के भजन किया जाए पर ख्याल वो भी मिलता है। यूँ अजपे नूं कोई देख नहीं सकता क्योंकि वह अंदर अंदरूनी चीज़ है। बुल हिलदिया हरेक देख लेंद, बुल हिलदे हाथ च माला या कुछ है, ऐसे बाहरले चिन्ह प्रतीत हो जाते हैं। यूँ माता माता तृप्ता कई दिन तो देखती है मेरे पुत्र के बुल हिलते रहने, पता नहीं की कारण, शायद कोई बीमारी हो गए। मावं पुत्र बहुते प्यारे होंगे, एको पुत्र वजी जी सियानी उम्र से फिर कहने की है। तो यूँ करके एक दिन पूछण लगी माता पास बिठा के, पुत्र जीओ बेटा तेरे बुल हिलते रहते हैं, कोई बीमारी है, किसी हकीम को दिखा दें, इलाज करवा दें। ये सुन के गुरु जी कहते नहीं माता जी, बीमारी तो कोई नहीं, ते तेरे बुल हिलते रहते। कहने मैं बुल जबान और ख्याल की मदद नाल भजन करता रहना, सिमरन करता रहना। माता कहती हर वक्त जब भी मैं तेरे चेहरे वल तेरे मुँह वल तकदी हाँ तेरे बुल हिलते देखते हर वक्त ही। कहेंगे हाँ माता, कहने कि हर वक्त की लोड़ है, सुबह शाम थोड़ा बहुता कर लेना चाहिए, सवेरे कर ला, घंटा दो घंटे कर लिया, घंटा दो घंटे शाम को कर लिया, पर मैं तो जब भी तकदी हाँ तेरे बुल हिलते दे हिलते हर वक्त। कहेंगे माता गुरु जी कहते मैं घंटा दो घंटे या 4 घंटे ना तृप्ति नहीं आ, मेरा मन इतने ना तृप्त नहीं होंगे, मन चाहता किसी वेले भी मैनू विसरे ना। सो माता कह इन्नी की लड़ है, कुछ सुबह शाम कर दिया करो, बहुत की लड़। गुरु जी कहेंगे माता मेरा जीवन है, जे मैं कहना हाँ तो मेरा मन शांत रहा है, मैनू नाम विसरदा है, मैं मौत तो भी ज़्यादा दुख होंगे। उस मौके आसा राग के बच्चे माता प्रथा एक पंक्ति उच्चारण करके समझाने पड़ो जा
I'm gonna make you mine।
ਮਾਤਾ ਨੇ ਕਿਹਾ ਸੁਬਹ ਸ਼ਾਮ ਘੰਟਾ ਦੋ ਘੰਟਾ ਸਵੇਰੇ ਘੰਟਾ ਦੋ ਘੰਟੇ ਸ਼ਾਮ ਨੂੰ ਕਰ ਲਿਆ ਕਰ ਹਰ ਵਕਤ ਰੱਬ ਦੇ ਨਾਂ ਲੈਣ ਦਾ ਕੀ ਕਹਿੰਦਾ ਹੈ ਇਹ ਬਚਨ ਸੁਣ ਕੇ ਗੁਰੂ ਜੀ ਕਹਿੰਦੇ ਮਾਤਾ ਜੀ ਮੇਰੇ ਵਸ ਨਹੀਂ ਮੇਰਾ ਅਮਲ ਹੀ ਇੰਨਾ ਹੋ ਚੁੱਕਿਆ ਜਿੰਨਾ ਅਮਲ ਕਿਸੇ ਨੂੰ ਪੈ ਗਿਆ ਉਸ ਤੋਂ ਘੱਟ ਨਾਲ ਉਸਨੂੰ ਸਰਦਾ ਨਹੀਂ ਇਸੇ ਤਰ੍ਹਾਂ ਮੇਰੀ ਦਿਸ਼ਾ ਤਾਂ ਇਹੋ ਜੀ ਹੈ ਆਖਾਂ ਜੀ ਮੈਂ ਵਿਸਰੇ ਮਰ ਜਾ ਜੇ ਮੈਂ ਰੱਬ ਦਾ ਨਾਂ ਕਹਿੰਦਾ ਮੇਰਾ ਚਿੱਤ ਸ਼ਾਂਤ ਰਹਿੰਦਾ ਠੰਡਾ ਰਹਿੰਦਾ ਖੁਸ਼ੀ ਰਹਿੰਦਾ ਮਸਰੂਰ ਰਹਿੰਦਾ ਜਦੋਂ ਵਿਸਰ ਜਾਂਦਾ ਮੇਰਾ ਮਨ ਜਲਣ ਬਲਣ ਸੜਨ ਲੱਗ ਜਾਂਦਾ ਯਾਨੀ ਦੁਖੀ ਹੋ ਜਾਂਦਾ ਅਸ਼ਾਂਤ ਹੋ ਜਾਂਦਾ ਇਸ ਵਾਸਤੇ ਮੇਰਾ ਜੀਵਨ ਨਾਮ ਹੈ ਇੰਨੀ ਗੱਲ ਸੁਣ ਕੇ ਮਾਤਾ ਕਹਿੰਦੀ ਹੈ ਬੇਟਾ ਦੁਨੀਆਂ ਦੇ ਲੋਕ ਕਹਿੰਦੇ ਨੇ ਜੀਵਨ ਦਾ ਮੁੱਦਾ ਸੱਚੀ ਖੁਸ਼ੀ ਅਤੇ ਸੱਚਾ ਆਨੰਦ ਹੈ ਜੇਕਰ ਇੰਨੀ ਗੱਲ ਮਾਤਰੀ ਵਾਹਿਗੁਰੂ ਵਾਹਿਗੁਰੂ ਕਹੀ ਜਾਈਏ ਕੋਈ ਔਖੀ ਗੱਲ ਨਹੀਂ ਸੱਚੀ ਖੁਸ਼ੀ ਅਤੇ ਸੱਚਾ ਆਨੰਦ ਪ੍ਰਾਪਤ ਹੋਵੇ ਤਾਂ ਮੈਨੂੰ ਵੀ ਦੱਸ ਉਸ ਤਰੀਕੇ ਸਿਰ ਮੈਂ ਵੀ ਕੁਛ ਕਰਿਆ ਕਰ ਜਦੋਂ ਇਹ ਮਾਤਾ ਜੀ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਕਿਹਾ ਤਾਂ ਉਸਦੇ ਉੱਤਰ ਵਿੱਚ ਕਹਿੰਦੇ ਨੇ ਮਾਤਾ ਜੀ ਗੱਲ ਤਾਂ ਠੀਕ ਹੈ ਜਿਹਨਾਂ ਦਾ ਅਮਲ ਨਾਮ ਸਿਮਰਨ ਦਾ ਇੱਥੇ ਤੱਕ ਪਹੁੰਚ ਗਿਆ ਅਸਲੀ ਸੁਖਦਾਈ ਜੀਵਨੀ ਉਹਨਾਂ ਦਾ ਹੈ ਉਹਨਾਂ ਦੀ ਸੁਨਹਿਰੀ ਜ਼ਿੰਦਗੀ ਹੈ ਗੋਲਡਨ ਲਾਈਫ ਉਹਨਾਂ ਦੀ ਪਰ ਇਸ ਅਵਸਥਾ ਤੱਕ ਅੱਠੇ ਪਹਿਰ ਉਹਦਾ ਨਾਂ ਲੈਣਾ ਹਰ ਇੱਕ ਦਾ ਕੰਮ ਸੀ ਜਿੰਨੀ ਦੇਰ ਤੱਕ ਪੁਰਾਣੇ ਸੁਭਾਅ ਪੁਰਾਣੇ ਨੇਚੇ ਪੁਰਾਣੇ ਖਿਆਲਾਤ ਪੁਰਾਣੀਆਂ ਬੁਰੀਆਂ ਆਦਤਾਂ ਇਸ ਜਨਮ ਦੀਆਂ ਇਹ ਪਿਛਲੇ ਜਨਮ ਦੀਆਂ ਪੂਰੀ ਸੁਸਾਇਟੀ ਦੇ ਜ਼ੇਰੇ ਅਸਰ ਹੋ ਕੇ ਇਸਦੇ ਮਨ ਵਿੱਚ ਪਈਆਂ ਹੋਈਆਂ ਨੇ ਉਹ ਅੱਠੇ ਪੈਰ ਦਾ ਕੀ ਕਹਿਣਾ ਥੋੜ੍ਹਾ ਬਹੁਤਾ ਵੀ ਕਹਿਣਾ ਔਖਾ ਹੁੰਦਾ ਉਹਨਾਂ ਨੂੰ ਤਾਂ ਔਖਣ ਔਖਾ ਸਾਚਾ ਨਾ ਆਖਣ ਔਖਾ ਹੈ ਸਾਚਾ ਨਾ ਕਹਿ ਸਕਦਾ ਜਿੰਨੀ ਦੇਰ ਤੱਕ ਪੁਰਾਣੇ ਸੁਭਾਅ ਪੁਰਾਣੀਆਂ ਬੁਰੀਆਂ ਆਦਤਾਂ ਪੁਰਾਣੇ ਬੁਰੇ ਨੇਚੇ ਔਰ ਬੁਰੀ ਸੁਸਾਇਟੀ ਦੇ ਭੈੜੇ ਅਸਰ ਮਨ ਦੇ ਵਿੱਚ ਬੈਠੇ ਹੋਏ ਹਨ ਅੱਠੇ ਪਹਿਰ ਤਾਂ ਅੱਠੇ ਪਹਿਰ ਥੋੜ੍ਹਾ ਚਿਰ ਵੀ ਨਹੀਂ ਕਹਿ ਹੁੰਦਾ ਦੇਖਾਂ ਇਸੀ ਸਮੇਂ ਲਾਹੌਰ ਦੇ ਵਿੱਚ ਚਾਰ ਭਗਤ ਹੋਏ ਹਨ ਭਗਤ ਛਿੱਜੂ ਭਗਤ ਕਾਨਾ ਭਗਤ ਪੀਲੋ ਭਗਤ ਸ਼ਾਹ ਹੁਸੈਨ ਇੱਕੋ ਵਕਤ ਹੋਏ ਨੇ ਸੱਚੇ ਪਰਮਪੁਰਖ ਛੱਜੂ ਦੀ ਬਹੁਤ ਮਸ਼ਹੂਰ ਹੈ ਛੱਜੂ ਦੇ ਚਵਾਰੇ 'ਤੇ ਅਸੀਂ ਬਲਕ ਨਾ ਬੁਖਾਰ ਯਾਨੀ ਇੱਕ ਚਵਾਰਾ ਸੀ ਭਗਤ ਛੱਜੂ ਦਾ ਉਹਦੇ ਚਾਰ ਚੁਫੇਰੇ ਵਾਰੀਆਂ ਲੱਗੀਆਂ ਉਹਦੇ ਵਿੱਚ ਬੈਠ ਕੇ ਭਜਨ ਕਰਦਾ ਸੀ ਉਹ ਵਿਅਕਤੀ ਇਕਾਗਰਤਾ ਦੁਆਰਾ ਆਨੰਦ ਪ੍ਰਾਪਤ ਹੁੰਦਾ ਉਸ ਮਸਤੀ ਵਿੱਚ ਕਈ ਦਫ਼ਾ ਕਹਿਣਾ ਹੁੰਦਾ ਜੀ ਐਸੀ ਬਲਖ ਨਾ ਬੁਖਾਰੇ ਜੈਸੀ ਸੱਜੂ ਦੇ ਸਵਾਰੇ ਜੈਸਾ ਆਨੰਦ ਜੈਸੀ ਸ਼ਾਂਤੀ ਠੰਡ ਸਰੂਰ ਮਸਤੀ ਖੁਮਾਰੀ ਉੱਥੇ ਕਿਤੇ ਨਹੀਂ ਉਹ ਸੁੱਖ ਹੈ ਹੀ ਨਹੀਂ ਹੋਰ ਕਿਤੇ ਜਿਹੜਾ ਭਜਨ ਆਨੰਦ ਦਿੱਤਾ ਖੈਰ ਇਉਂ ਉਹ ਭਗਤ ਛੱਜੂ ਅੱਜ ਜੇਠਾੜ ਦੇ ਦਿਨ ਲੂਹਾਂ ਚੱਲਦੀਆਂ ਹਨ ਪ੍ਰਿਥਵੀ ਉਹ ਤਪ ਰਹੀ ਹੈ ਜਿਵੇਂ ਈਰਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ ਹੈ। ਦਰਿਆ ਰਾਵੀ ਤੋਂ ਘਰ ਨੂੰ ਆ ਰਹੇ ਹਨ, ਛਤਰੀ ਲੱਗੀ ਹੈ, ਸ਼ੁੱਭ ਕੀਤੇ ਵਸਤਰ ਪਹਿਨੇ ਹੋਏ ਹਨ। ਸੋ ਰਸਤੇ ਦੇ ਵਿੱਚ ਕਿਸੇ ਸ਼ਾਹੂਕਾਰ ਦੀ ਕਈ ਮੰਜ਼ਿਲੀ ਬਿਲਡਿੰਗ ਤਿਆਰ ਹੋ ਰਹੀ ਹੈ। ਰਾਜ ਲੋਕ ਉੱਚੀ ਉੱਚੀਆਂ ਪੈੜਾਂ ਵਧੀਆਂ ਹੋਈਆਂ, ਅੱਧੇ ਅਸਮਾਨ ਬੈਠੇ ਹੋਏ ਔਰ ਆਪਣਾ ਕੰਮ ਕਰ ਰਹੇ ਹਨ। ਭਗਤ ਛੱਜੂ ਵੱਲ ਆਉਂਦਿਆਂ ਦੇਖ ਕੇ ਛਤਰੀ ਲੱਗੀ ਹੈ, ਸ਼ੁੱਧ ਸਾਫ ਵਸਤਰ ਦੇਖ ਕੇ ਇੱਕ ਮਖੌਲੀ ਮਸਖਰਾ ਆਪਣੇ ਆਪਣੇ ਸੁਭਾਅ ਹੁੰਦੇ ਕਹਿਣ ਲੱਗਿਆ, ਬਈ ਭਗਤੀ ਕਰਨੀ ਚਾਹੀਦੀ ਹੈ, ਨਾਲੇ ਛਤਰੀਆਂ ਲਾ ਕੇ ਤੁਰਿਆ ਕਰਾਂਗੇ, ਨਾਲੇ ਚਿੱਟੇ ਕੱਪੜੇ ਪਾਇਆ ਕਰਾਂਗੇ, ਨਾਲੇ ਲੋਕ ਮੱਥੇ ਟੇਕਿਆ ਕਰ। ਆਵਾਜ਼ਾਂ ਕਸਿਆ ਜਾਣੇ ਇੱਕ ਕਿਸਮ ਦਾ ਉਸਨੇ ਬੋਲੀ, ਇਹ ਭਗਤ ਛੱਜੂ ਨੇ ਸੁਣ ਲਿਆ। ਉਸਨੇ ਸਮਝਿਆ ਬਈ ਵਾਹਿਗੁਰੂ ਦਾ ਭਜਨ ਕਰਨ ਨੂੰ ਇਹ ਖਾਲਾ ਜੀ ਦੇ ਘਰ ਜਾਣਦੇ, ਜਿੰਨੀ ਦੇਰ ਤੱਕ ਅੱਛੀ ਤਰ੍ਹਾਂ ਘਾਲਣਾ ਘਾਲੀ ਨਹੀਂ ਜਾਂਦੀ, ਇਸ ਅਵਸਥਾ ਨੂੰ ਪੁਆਣਾ ਖੇਡ ਹੈ। ਸਿਉਂ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਜਾਣੂ ਕਰਵਾ ਦੇਣਾ ਚਾਹੀਦਾ। ਇੱਕ ਦੋ ਦਿਨ ਤੋਂ ਬਾਅਦ ਭਗਤ ਛੱਜੂ ਜੀ ਜਿੱਥੇ ਉਹ ਕੰਮ ਕਰਦੇ ਸਨ ਉੱਥੇ ਪਹੁੰਚੇ। ਉੱਥੇ ਆ ਕੇ ਕਹਿਣ ਲੱਗੇ, ਬਈ ਕਾਰੀਗਰ ਲੋਕੋ, ਰਾਜ ਲੋਕੋ, ਸਾਡੇ ਕੰਮ ਹੈ ਥੋੜ੍ਹਾ ਜਿਹਾ, ਜੇ ਕਰ ਦੋ। ਪੁੱਛਣ ਲੱਗੇ ਜਿਹੜਾ ਉਹਦਾ ਮੁਖੀ ਸੀ, ਭਗਤ ਜੀ ਇਤਨਾ ਕੰਮ ਹੈ? ਕਹਿਣਗੇ ਥੋੜ੍ਹਾ ਹੀ ਕੰਮ ਹੈ, ਬਹੁਤਾ ਨਹੀਂ ਹੈ ਸਾਡੇ। ਉਹ ਕਹਿੰਦੇ, ਇਹ ਤਾਂ ਬੜੀ ਭਾਰੀ ਬਿਲਡਿੰਗ ਹੈ, ਪਤਾ ਨਹੀਂ ਕਿਤਨੇ ਸਾਲਾਂ 'ਚ ਖਤਮ ਹੋਣ ਵਾਲੀ ਹੈ। ਉਹ ਛੱਜੂ ਜੀ ਕਹਿੰਦੇ, ਜੇਕਰ ਸੇਠ ਜੀ ਨੂੰ ਪੁੱਛ ਲਓ, ਇੱਕ ਅੱਧਾ ਦਿਨ ਬੀਤੀ ਲਾਇਆ, ਉਹ ਕੋਈ ਬਹੁਤਾ ਕੰਮ ਨਹੀਂ ਸਾਡੇ ਤਾਂ। ਉਹ ਕਹਿਣ ਲੱਗੇ, ਅੱਛਾ ਜੀ, ਅੱਜ ਸ਼ਾਮ ਨੂੰ ਪੁੱਛ ਲਵਾਂਗੇ, ਫਿਰ ਆਪ ਨੂੰ ਪਤਾ ਦੇ ਦਿਆਂਗੇ। ਸੋ ਸ਼ਾਮ ਨੂੰ ਸੇਠ ਜੀ ਆਏ, ਉਹਨਾਂ ਗੱਲ ਕੀਤੀ ਕਿ ਭਗਤ ਛੱਜੂ ਜੀ ਦਾ ਥੋੜ੍ਹਾ ਜਿਹਾ ਕੰਮ ਹੈ, ਆਪਣੀ ਬਿਲਡਿੰਗ ਦਾ ਪਤਾ ਨਹੀਂ ਕਿੰਨੇ ਸਾਲਾਂ 'ਚ ਤਿਆਰ ਹੋਣੀ, ਇਤਨੀ ਵੱਡੀ ਹੈ। ਉਹ ਕਹਿੰਦੇ ਨੇ, ਇੱਕ ਦੋ ਦਿਨ ਦਾ ਕੰਮ ਹੈ ਸਾਡੇ ਕਰਿਆ, ਉਹ ਤਾਂ ਚੰਗੀ ਗੱਲ ਵੀ। ਉਹ ਚੰਗਾ ਸੀ ਸੇਠ, ਤੋ ਸੰਤਾ ਭਗਤਾਂ ਨਾਲ ਪ੍ਰੇਮ ਰੱਖਣ ਵਾਲਾ ਸੀ, ਕਹਿੰਦਾ ਕੋਈ ਗੱਲ ਨਹੀਂ, ਉਹਨਾਂ ਦੇ ਪਹਿਲਾਂ ਕਰਿਆ, ਆਪਾਂ ਤਾਂ ਵੱਡਾ ਭਾਰਾ ਕੰਮ ਹੈ। ਅੱਜ ਸਾਰੇ ਰਲ ਕੇ ਸਵੇਰ ਸਾਰੀ ਭਗਤ ਜੀ ਦੇ ਘਰ ਪਹੁੰਚ ਕੇ ਦਿਨ ਚੜ੍ਹਦੇ ਨਾਲ ਕਹਿੰਦੇ ਨੇ, ਭਗਤ ਜੀ ਸਾਨੂੰ ਮਿਲ ਗਈ ਛੁੱਟੀ, ਉਧਰੋਂ ਦੱਸੋ ਕਿਹੜਾ ਕੰਮ ਹੈ, ਅਸੀਂ ਸ਼ੁਰੂ ਕਰੀਏ। ਇੱਕ ਦੋ ਦਿਨ ਦਾ ਨਿਗਾਹ ਮਾਰ ਲਈਏ, ਫਿਰ ਸ਼ੁਰੂ ਕਰ ਦਿੰਦੇ ਹਾਂ। ਭਗਤ ਜੀ ਕਹਿੰਦੇ, ਅੱਛਾ। ਪੁੱਛਣ ਲੱਗੇ, ਇਸ਼ਨਾਨ ਕਰਾਇਆ? ਕਹਿੰਦੇ, ਹਾਂਜੀ, ਇਸ਼ਨਾਨ ਤਾਂ ਕਰ ਹੀ ਆਏ ਹਾਂ, ਗਰਮੀ ਦਾ ਮਹੀਨਾ, ਬਹੁਤੇ ਲੋਕ ਤਾਂ ਗਰਮੀ ਦੇ ਮਹੀਨੇ ਵੀ ਨਹੀਂ ਨਾ ਨਹਾਉਂਦੇ, ਛੇ ਛੇ ਮਹੀਨੇ ਸਾਲ ਸਾਲ ਲੰਘਾ ਦਿੰਦੇ। ਇੱਕ ਸਾਡੇ ਨੇੜੇ ਬਟਾਰੀ ਪਿੰਡ ਹੈ, ਉੱਥੋਂ ਡਾਕਟਰ ਪੀਟਰ ਨੂੰ ਦੱਸੇ, ਕਹਿਣ ਲੱਗਾ ਇੱਥੇ ਦਾ ਇੱਕ ਬਿਮਾਰ ਹੈ, ਉਹ ਕਹਿੰਦਾ ਜਦ ਮੇਰਾ ਵਿਆਹ ਸੀ ਉਦੋਂ ਦਾ ਨਾਤਾ ਹੋਇਆ, ਉਦੋਂ ਦਾ ਇਸ਼ਨਾਨ ਕੀਤਾ, ਉਹਦੀ ਉਮਰ ਕੋਈ ਹੋਣੀ ਹੈ 6 ਸਾਲ, ਇਹ ਜਿਹੇ ਵੀ ਹਨਗੇ। ਤਾਂ ਇਉਂ ਕਰਕੇ ਹੋਰ ਤਾਂ ਕੀ ਕਹਿਣਾ। ਅਸੀਂ ਕਹਿਣਗੇ, ਇਸ਼ਨਾਨ ਭਗਤ ਜੀ, ਇਸ਼ਨਾਨ ਤਾਂ ਗਰਮੀ ਦਾ ਮਹੀਨਾ ਕਰ ਹੀ ਲਈਦਾ। ਸੋ ਚੰਗਾ, ਫਿਰ ਜੇ ਇਸ਼ਨਾਨ ਕੀਤਾ, 5 ਇਸ਼ਨਾਨਾਂ ਕਰ ਲਓ। ਦੋ ਵਾਰ ਤੱਕ ਚੁਬਾਰੇ ਵਿੱਚ ਭਗਤ ਜੀ ਨੇ ਆਸਣ ਵਿਛਾ ਤੇ, ਜਿੰਨੇ ਆਦਮੀ ਸੀ ਉਹਨੇ ਇੱਕ ਇੱਕ ਮਾਲਾ ਆਸਣ 'ਤੇ ਰੱਖ ਦਿੱਤੀ। ਕਹਿਣ ਲੱਗੇ, ਦੱਸੋ ਭਗਤ ਜੀ ਕੀ ਕੰਮ ਹੈ, ਆਜੋ ਤੁਹਾਨੂੰ ਕੰਮ ਦੱਸੀ। ਭਗਤ ਜੀ ਕਹਿੰਦੇ, ਚੁਬਾਰੇ 'ਤੇ ਲੈ ਕੇ ਪੌੜੀਆਂ ਨਹੀਂ ਚੜ੍ਹਦੀ। ਕਹਿਣਗੇ, ਦੇਖੋ ਇਹ ਆਸਣ ਵਿਛੇ ਨੇ, ਚੌਂਕੜਾ ਮਾਰ ਕੇ ਇਹਨਾਂ ਦੇ ਬੈ, ਇੱਕ ਇੱਕ ਮਾਲਾ ਪਈ ਹੈ, ਹਰਮਨ ਕੇ ਰੱਬ ਦਾ ਨਾਂ ਲਈ, ਦਿਨ ਚੜ੍ਹੇ ਦੁਪਹਿਰ ਥਾਈ ਇਹ ਕੰਮ ਕਰੋ, ਅਤੇ ਰੋਟੀ ਰੋਟੀ ਖਾਣ ਦਾ ਤੁਹਾਨੂੰ ਸਮਾਂ ਮਿਲ ਜਾਏਗਾ, ਛੁੱਟੀ ਮਿਲ ਜਾਏਗੀ, ਜਿਵੇਂ ਉੱਥੇ ਮਿਲਦੀ ਹੈ, ਆਰਾਮ ਥੋੜ੍ਹਾ ਬਹੁਤ 2 ਘੰਟੇ ਹੁੰਦਾ ਹੈ, ਉਹ ਵੀ ਕਰ ਲਿਓ, ਫਿਰ ਸ਼ਾਮ ਨੂੰ ਆ ਜਾਓ, ਦਿਹਾੜੀ ਤੁਹਾਨੂੰ ਉੱਨੀ ਮਿਲੇਗੀ ਜਿੰਨੀ ਉਹਨਾਂ ਤੋਂ ਮਿਲਦੀ ਹੈ, ਉਹ ਕੋਈ ਕਮੀ ਨਹੀਂ ਹੋਏਗੀ। ਅਤੇ ਇੰਨਾ ਕਹਿ ਕੇ ਭਗਤ ਜੀ ਨੀਚੇ ਉਤਰਿਆ ਹੈ, ਉਹ ਇੱਕ ਦੂਜੇ ਵੱਲ ਤੱਕਦੇ ਨੇ, ਸਾਨੂੰ ਕੀ ਕੰਮ ਦੱਸਿਆ, ਸਾਡਾ ਕੰਮ ਥੋੜ੍ਹਾ ਹੈ। ਫਿਰ ਆਪ ਵਿੱਚ ਹੀ ਗੱਲਾਂ ਕਰਦੇ, ਹੈਰਾਨ ਨੇ ਕੀ ਕੰਮ ਹੈ। ਅਸੀਂ ਭਗਤ ਜੀ ਫਿਰ ਗਏ, ਪੁੱਛਣ ਲੱਗੇ, ਹੁੰਦਾ ਜੀ ਕੰਮ ਨਹੀਂ ਸ਼ੁਰੂ ਕੀਤਾ। ਭਗਤ ਜੀ ਕਹਿਣਗੇ, ਸਾਡਾ ਕੰਮ ਦੱਸੋ। ਇਹ ਕਹਿੰਦੇ, ਕਿਹਦਾ ਨਹੀਂ, ਰੱਬ ਦਾ ਭਜਨ ਕਰਨਾ ਹਰ ਇੱਕ ਦਾ ਹੀ ਕੰਮ ਹੈ, ਹਰ ਇੱਕ ਦਾ ਹੀ ਪਰਮ ਧਰਮ ਹੈ, ਹਰ ਸਰ ਦੇ ਵਿਸ਼ੇ ਦਾ ਕਰੇ ਨਾ ਕਰੇ, ਅਸਲ ਜ਼ਰੂਰੀ ਕੰਮ ਤਾਂ ਇਹੀ ਹੈ। ਅਬਰ ਕਾਜ ਤਰੀਕੇ 'ਤੇ ਨਾ ਕੰਮ, ਦਿਲਸਾਦ ਸੰਗਤ ਹਜੇ ਕੇਵਲ ਲੰਗੁਰੀ ਦੇ, ਹੋਰ ਕੰਮ ਕਿਸੇ ਲੇਖੇ ਨਹੀਂ ਆਉਣੇ। ਅੱਗੇ ਗਿਆ ਹੋਰ ਨਾ ਕੰਮਾਂ ਦੀ, ਇੱਕ ਫੁੱਟੀ ਗੋਡੀ ਵੀ ਕੀਮਤ ਨਹੀਂ ਪੈਣੀ, ਜੇ ਮੁੱਲ ਪੈਣੇ ਤਾਂ ਇਸ ਕੰਮ ਦਾ ਪੈਣਾ, ਫਿਰ ਕਰੋ ਭਾਈ। ਕਹਿਣ ਲੱਗੇ, ਭਗਤ ਜੀ ਸਾਡਾ ਕੰਮ ਦੱਸੋ। ਇਹ ਤਾਂ ਖੈਰ, ਭਗਤ ਜੀ ਕਹਿੰਦੇ, ਭਾਈ ਅਸੀਂ ਤਾਂ ਇਹੀ ਕੰਮ ਕਰਾਉਣਾ, ਤੁਸੀਂ ਜੋ ਕੁਛ ਤੁਹਾਨੂੰ ਉੱਥੋਂ ਮਜ਼ਦੂਰੀ ਮਿਲਦੀ ਹੈ ਉੰਨੀ ਦੇਵਾਂਗੇ, ਉਹਨੂੰ ਘੱਟ ਨਹੀਂ ਦੇਵਾਂਗੇ, ਜ਼ਿਆਦਾ ਲੈ ਲਿਓ, ਅਤੇ ਉਸੀ ਤਰ੍ਹਾਂ ਰੋਜ਼ ਕਰੀ ਚਲੋ, ਬੇਸ਼ੱਕ ਕੰਮ ਕੋਈ ਔਖਾ ਨਹੀਂ, ਛਾਂ 'ਚ ਬੈਠੇ ਹੋ, ਫਰਨ ਫਰਨ ਹਵਾ ਆਉਂਦੀ ਹੈ, ਛਤਰੀਆਂ ਲਾ ਕੇ ਤੁਰਿਆ ਕਰੋ, ਚਿੱਟੇ ਕੱਪੜੇ ਪਾਇਆ ਕਰੋ, ਲੋਕ ਮੱਥੇ ਚੱਕਣਗੇ ਭਗਤ ਜੀ ਇਹ ਨਹੀਂ ਸੱਤ ਹੁੰਦਾ। ਦੋ ਮਿੰਟ ਬਿਨਾਂ ਬੈਠ ਸਕੇ ਕਹਿੰਦੇ ਵੀ ਸਾਡੇ ਤਾਂ ਇਹੀ ਕੰਮ ਹੈ। ਸੋ ਇਸ ਕਰਕੇ ਗੁਰੂ ਜੀ ਕਹਿੰਦੇ ਮਾਤਾ ਜੀ ਉਤਨੀ ਦੇਰ ਤੱਕ ਜਿਤਨੀ ਦੇਰ ਤੱਕ ਸੁਭਾਅ ਨਾ ਬਣ ਜਾਵੇ, ਹੌਲੀ ਹੌਲੀ ਸੁਭਾਅ ਬਣਾਇਆ ਜਾਂਦਾ। ਤਦੇ ਪਹਿਲੇ ਥੋੜ੍ਹਾ ਥੋੜ੍ਹਾ ਪੰਜ ਬਾਣੀਆਂ ਦਾ ਨਿਯਮ ਗੁਰੂ ਜੀ ਨੇ ਦੱਸਿਆ, ਮਤਲਬ ਸ਼ਰੀਅਤ ਦੱਸੀ, ਮਤ ਮਤਾਂਤਰਾਂ ਵਾਲੇ ਸਾਰਿਆਂ ਨੇ ਵੀ ਦੱਸਿਆ, ਪੰਜ ਨਮਾਜ਼ਾਂ ਪੜ੍ਹ ਲਓ, ਤਿੰਨ ਸੰਧਿਆ ਕਰ ਲਓ, ਪੰਜ ਬਾਣੀਆਂ, ਇਉਂ ਇਹ ਦੱਸਿਆ। ਉਸ ਤੋਂ ਬਾਅਦ ਹੌਲੀ ਹੌਲੀ ਹੋਰ ਵਧੋ, ਥੋੜ੍ਹਾ ਥੋੜ੍ਹਾ ਵਧਦਾ ਚਲਾ ਜਾਂਦਾ। ਅਸੀਂ ਫਿਰ ਨਿਤਨੇਮ ਸਵੇਰੇ ਤਕਰੀਬਨ ਤਿੰਨ ਢਾਈ ਘੰਟੇ ਬੈਠ ਕੇ ਅੰਮ੍ਰਿਤ ਵੇਲਾ ਸੰਭਾਲੋ, ਇਉਂ ਕਰਦੇ ਕਰਦੇ ਅੱਠ ਪੈਰਾਂ ਸਿਮਰਨ ਕੁਛ ਦੇਰ ਦੇ ਅਭਿਆਸ ਨਾਲ ਤਾਂ ਹੋ ਜਾਂਦਾ, ਉਹ ਵੀ ਸ਼ੌਕ ਵਾਲੇ ਬੰਦਿਆਂ ਨੂੰ, ਜਿੰਨੀ ਦਾ ਸ਼ੌਕ ਨਾ ਫਿਰ ਤਾਂ ਕੁਛ ਨਹੀਂ ਬਣਦਾ। ਤਾਂ ਤੇ ਗੁਰੂ ਜੀ ਕਹਿੰਦੇ ਮਾਤਾ ਜੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਵੀ ਦੱਸ, ਗੱਲ ਤਾਂ ਚੰਗੀ ਹੈ, ਭਜਨ ਸੁੱਖ ਤੋਂ ਵੱਧ ਕੇ ਵੱਡਾ ਸੁੱਖ ਹੋਰ ਕੋਈ ਨਹੀਂ ਤਿੰਨਾਂ ਲੋਕਾਂ 14 ਭਵਨਾਂ ਦੇ ਵਿੱਚ। ਪਰ ਮਾਤਾ ਜੀ ਅੱਠੇ ਪੈਰ ਹਰਿਕ ਤੋਂ ਆਖਿਆ ਨਹੀਂ ਨਾ ਔਖਾ ਹੈ ਉਹਨਾਂ ਦੇ ਕਾਰੀਗਰ।
ਆਖਣ ਔਖਾ ਹੈ ਸਾਚਾ ਨਾਮ,
ਹਰੇਕ ਤੋਂ ਨਹੀਂ ਆਖਿਆ ਜਾਂਦਾ। ਇਹ ਤਾਂ ਮਿਹਨਤਾਂ ਦੇ ਨਾਲ, ਕਾਰਨਾਂ ਦੇ ਨਾਲ ਇਸ ਅਵਸਥਾ ਦੇ ਵਿੱਚ ਆਪਣੀ ਅਵਸਥਾ ਨੂੰ, ਆਪਣੀ ਸੁਰਤ ਨੂੰ ਕਾਫੀ ਦੇਰ ਦੇ ਅਭਿਆਸ ਨਾਲ ਵਿਭਿੰਨ ਕੀਤਾ ਜਾਂਦਾ। ਫਿਰ ਆਓ ਸੰਤਾਂ ਦਾ ਜੀਵਨ ਨਾ ਹੋਇਆ ਕਰਦਾ। ਇਸ ਤੋਂ ਬਿਨਾਂ ਸਾਧ ਸੰਗਤ ਸੁੱਖ ਸ਼ਾਂਤੀ ਹਰ ਕੀ ਕਿਸੇ ਵਸਤੂ ਵਿੱਚ ਨਹੀਂ ਹੈ। ਇਹੋ ਜਿਹੇ ਮਹਾਂਪੁਰਸ਼ ਉਸ ਬਾਹਰ ਕੁਟੀਆ 'ਚ ਰਹਿੰਦੇ ਹਨ। ਉਹ ਸਰਦੀ ਦਾ ਮੌਸਮ ਹੈ, ਝੜੀ ਲੱਗ ਗਈ ਕਈ ਦਿਨ ਦੀ, ਝੜੀ ਲੱਗਣ ਕਰਕੇ ਉਹਨਾਂ ਦੀ ਕੁਟੀਆ 'ਚ ਆਉਣ ਲੱਗ ਪਈ। ਝੜੀ ਹਟਣ ਵਿੱਚ ਨਹੀਂ ਆਉਂਦੀ, ਸਰਦੀਆਂ ਦੀਆਂ ਝੜੀਆਂ, ਸਿਆਲ ਦੇ ਮਹੀਨੇ ਵੀ ਝੜੀਆਂ ਅਕਸਰ ਸਾਡੇ ਪੰਜਾਬ ਦੇਸ਼ ਵਿੱਚ ਦੇਖਿਆ ਜਾਵੇ ਤਾਂ ਇੰਨੀਆਂ ਨਹੀਂ ਹੁੰਦੀਆਂ। ਸੋ ਉਹਨਾਂ ਸੋਚਿਆ ਵੀ ਇਹ ਝੜੀ ਤਾਂ ਹਟਣ 'ਚ ਨਹੀਂ ਆਉਂਦੀ, ਚਲੋ ਥੋੜ੍ਹੇ ਦਿਨ ਹੋਰ ਕਿਤੇ ਕੱਟ ਲੈਂਦੇ ਹਾਂ, ਜਦੋਂ ਮੌਸਮ ਅੱਛਾ ਹੋ ਜਾਵੇ ਫਿਰ ਇੱਥੇ ਆ ਜਾਏ, ਕਿਉਂਕਿ ਸਰਦੀ ਦਾ ਮੌਸਮ ਹੈ, ਚੋਣ ਕਰਕੇ ਕੱਪੜੇ ਖਰਾਬ ਹੋ ਜਾਣ, ਗਿੱਲੇ ਹੋ ਜਾਣਗੇ। ਸੋਈਓ ਉਹਨਾਂ ਨੇ ਉੱਥੋਂ ਚੱਲਣ ਦਾ ਵਿਚਾਰ ਕੀਤਾ, ਹੋਰ ਕੋਈ ਸਮਾਨ ਨਹੀਂ ਉੱਥੋਂ ਉਠਾਇਆ, ਇੱਕ ਤੋਤਾ ਜੋ ਕਿ ਰਾਮ ਰਾਮ ਪੜ੍ਹਾਇਆ ਹੋਇਆ ਸੀ ਇੱਕ ਪਿੰਜਰੇ ਵਿੱਚ, ਉਹਦਾ ਪਿੰਜਰਾ ਚੱਕ ਲਿਆ, ਮਾਮੂਲੀ ਥੋੜ੍ਹਾ ਕੰਬਲਾ ਦੇ ਮੋਢੇ ਰੱਖ ਲਏ, ਚੱਲ ਪੈਂਦੇ, ਹੋਰ ਕੋਈ ਚੀਜ਼ ਨਹੀਂ ਚੱਕੀ। ਸਾਧ ਉਹ ਕਿਉਂ ਚੱਕਿਆ, ਹੋਰ ਕਿਸੇ ਨੇ ਚੱਕਿਆ। ਸੰਤਾਂ ਨੂੰ ਸਭ ਤੋਂ ਪਿਆਰੀ ਵਸਤੂ ਪਰਮੇਸ਼ੁਰ, ਪਰਮੇਸ਼ੁਰ ਦਾ ਭਜਨ ਹੁੰਦਾ ਹੈ। ਜਾਂ ਭਜਨ ਸੁਣਨ ਦੀ ਜਿਹੜੀ ਚੀਜ਼ ਉਹ ਵੀ ਉਹਨਾਂ ਨੂੰ ਪਿਆਰੀ ਲੱਗਦੀ, ਕਿਉਂਕਿ ਇਹ ਕੁਦਰਤੀ ਸੁਭਾਅ ਹੀ ਹੁੰਦਾ ਮਨ ਦਾ। ਸੋਇਓਂ ਹੋਰ ਤਾਂ ਕਿ ਜਿੱਥੇ ਵਾਹਿਗੁਰੂ ਦਾ ਨਾਂ ਜਪੀਏ ਉਹ ਵੀ ਉਹਨਾਂ ਨੂੰ ਸਭ ਨੇਕ ਅਤੇ ਪਵਿੱਤਰ ਪ੍ਰਤੀਤ ਹੁੰਦਾ ਹੈ। ਗੁਰੂ ਜੀ ਨੂੰ ਫਰਮਾਉਂਦੇ
ਪਰਮ ਪਿਆਰੇ ਜਿੱਥੇ ਤੇਰਾ ਨਾਮ ਜਪੀਏ,
ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਜੀ। ਇਹ ਵਾਹਿਗੁਰੂ ਜਿੱਥੇ ਤੇਰਾ ਭਜਨ ਕਰੀਂਦਾ ਉਹ ਰੋਈਆਂ ਵੈਰਾਨ ਥਾਂ ਉਜਾੜ ਵੀ ਸ਼ੋਭ ਨੀਕ। ਜਿੱਥੇ ਤੇਰੀ ਯਾਦ ਨੀ ਤੇਰਾ ਭਜਨ ਨੀ ਉਹ ਕੁਗੋਸੋਂ ਵੀ ਉਜਾੜਦੀ ਨਹੀਂ। ਸ਼ਿਵਜੀ ਪਾਰਵਤੀ ਇੱਕ ਦਫ਼ਾ ਜੰਗਲ 'ਚ ਵਿਚਰ ਰਹੇ ਹਨ। ਇੱਕ ਕੋਈ ਬੜਾ ਵੈਰਾਨ ਥਾਂ ਟਿੱਬਾ ਗਿਆ, ਉੱਥੇ ਵਾਰ ਵਾਰ ਸ਼ਿਵਜੀ ਮੱਥੇ ਟੇਕੀ ਜਾਂਦੇ ਆ। ਪਾਰਵਤੀ ਪੁੱਛਣ ਲੱਗੀ, ਮਹਾਰਾਜ ਆਪ ਨੂੰ ਤਿੰਨ ਮੁੱਖ ਦੇਵਤਿਆਂ ਵਿੱਚੋਂ ਲੋਕ ਮੰਨਦੇ ਹਨ, ਬਰਸ ਆਪ ਦੇ ਦਾਤਾ ਹੋ, ਅਤੇ ਇਹ ਕੀ ਚੀਜ਼ ਹੈ ਜਿੱਥੇ ਤੁਸੀਂ ਵਾਰ ਵਾਰ ਮੱਥੇ ਟੇਕਦੇ? ਕੋਈ ਚੀਜ਼ ਦੀ ਨਹੀਂ ਤਾਂ ਹੈ ਨਹੀਂ ਮੱਥੇ ਟੇਕਣ ਵਾਲੀ। ਸ਼ਿਵਜੀ ਕਹਿੰਦੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ, ਇੱਥੇ ਕਿਸੇ ਸਾਈਂ ਦੇ ਪਿਆਰੇ ਨੇ ਬੈਠ ਕੇ ਬੜੀ ਦੇਰ ਤੱਕ ਰੱਬ ਦੀ ਬੰਦਗੀ ਕੀਤੀ, ਸੋ ਇਹ ਪਵਿੱਤਰ ਹੈ, ਨਮਸਕਾਰ ਕਰਨ ਯੋਗ ਹੈ। ਸੋ ਇਉਂ ਜਿੱਥੇ ਭਾਵੇਂ ਵੈਰਾਨ ਸਾਹਨ ਪ੍ਰਭੂ ਦੀ ਬੰਦਗੀ ਉਹ ਪਵਿੱਤਰ ਉਹੀ ਤੀਰਥ ਬਣਦੇ ਸਮਾਪਤ। ਜਿੱਥੇ ਨਾਮ ਨਹੀਂ ਜਪੀਂਦਾ ਗੁਰੂ ਜੀ ਕਹਿੰਦੇ ਉਹ ਤਾਂ ਉਜਾੜ ਰੂਪ ਹੈ। ਅੱਜ ਕਾਸ਼ੀ ਵਿੱਚ ਪਹੁੰਚੋ ਨਾ ਭਗਤ ਕਬੀਰ ਜੀ, ਉਹਨਾਂ ਨੂੰ ਆ ਕੇ ਕੁਛ ਸੱਜਣ ਕਹਿਣ ਲੱਗੇ, ਭਗਤ ਜੀ ਦੇਖੋ ਨਾ ਸ਼ਹਿਰ ਵਿੱਚ ਕਿੱਡਾ ਵੱਡਾ ਭਾਰਾ ਮੇਲਾ ਲੱਗੇ, ਥਾਂ ਥਾਂ ਰਾਗ ਰੰਗ ਹੋ ਰਹੇ ਹਨ, ਚਲੋ ਮੇਲਾ ਦੇਖੋ। ਭਗਤ ਜੀ ਕਹਿੰਦੇ, ਸੰਤਾਂ ਭਗਤਾਂ ਦਾ ਵੀ ਮੇਲੇ ਹੁੰਦਾ, ਸੰਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ। ਹਾਂ, ਪਰ ਜੇਕਰ ਤੁਹਾਡਾ ਖਿਆਲ ਹੈ ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਚੱਲੇ ਆਉਣੇ ਹੈ, ਉੱਠ ਖਰੀਦਾ ਸੁੱਤਿਆ, ਦੁਨੀਆਂ ਦੇਖਣ ਜਾਏ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ, ਕੋਈ ਰੱਬ ਦਾ ਪਿਆਰਾ ਮਿਲ ਜਾਏਗਾ। ਚਲੋ ਕਬੀਰ ਜੀ ਉਹਨਾਂ ਨਾਲ ਉੱਠ ਕੇ ਤੁਰ ਪੈਂਦੇ ਨੇ। ਥਾਂ ਥਾਂ ਸਾਰੇ ਰਾਗ ਰੰਗ ਹੋ ਰਹੇ ਸਨ, ਬਹੁਤ ਕੱਠ ਵੱਠ, ਫਿਰ ਕੇ ਸ਼ਾਮ ਨੂੰ ਵਾਪਸ ਆਏ। ਉਹਨਾਂ ਪੁੱਛਿਆ, ਭਗਤ ਜੀ ਦੱਸੋ ਕਿਤਨੀ ਰੌਣਕ ਠੰਡ ਸੀ, ਕਿਤਨੀ ਰੌਣਕ ਸੀ? ਕਬੀਰ ਜੀ ਨੇ ਉਹਨਾਂ ਪ੍ਰਤਾ ਇੱਕ ਸਲੋਕ ਉਚਾਰਨ ਕੀਤਾ ਕਿ ਕਹਿੰਦੇ ਨੇ, ਕਬੀਰ ਜਹਿ ਜਹਿ ਹੋਂ ਫਿਰਿਓ ਕੌਤਕ ਠਾਓ ਠਾਏ। ਜਿੱਥੇ ਜਿੱਥੇ ਮੈਂ ਫਿਰਿਆ ਬੜੇ ਰਾਗ ਰੰਗ ਖੇਲ ਹੋ ਰਹੇ ਸਨ, ਪਰ ਮੈਨੂੰ ਰੱਬ ਦਾ ਪਿਆਰਾ ਕੋਈ ਨਾ ਮਿਲਿਆ, ਜਿਸ ਕਰਕੇ ਮੇਰੇ ਭਾ ਦਾ ਤਾਂ ਬਈ ਉਜਾੜ ਸੀ, ਇੱਕ ਰਾਮ ਸੁਨੇਹੀ ਬਾਹਰਾ ਉਜੜ ਮੇਰੇ ਭਾ।
ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਜੂ,
ਇੱਕ ਰਾਮ ਸੁਨੇਹੀ ਬਾਹਰਾ ਉਜੜ ਮੇਰੇ ਭਾਏ, ਮੇਰੇ ਭਾ ਦਾ ਤਾਂ ਉਜਾੜ ਕਿਉਂਕਿ ਰੱਬ ਦਾ ਪਿਆਰਾ ਕੋਈ ਨਾ ਮਿਲਿਆ। ਕਦੇ ਗੁਰੂ ਜੀ ਫਰਮਾਉਂਦੇ ਹਨ, ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸਹੀ ਨਗਰ ਉਜਾੜੀ ਪੀਓ, ਜਿੱਥੇ ਨਾ ਜਪੀ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ ਤਿਨਕੇ ਤੁਰੇ ਜੀਨ ਖੁਰਗੀਨ ਸਭ ਪਵਿੱਤ ਹੈ, ਜਿਨੀ ਗੁਰਮੁਖ ਸਾਧ ਸੰਤ ਚੜ ਜਾਤੇ ਤਿਨਕੇ ਘਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੀ ਗੁਰਮੁਖ ਸਾਧ ਸੰਤ ਅਭਿਆਗਤ ਜਾਏ ਵਰਸਾਤੇ ਤਿਨਕੇ ਕਰਮ ਧਰਮ ਸਭ ਪਵਿੱਤ ਹੈ, ਜੋ ਬੋਲੇ ਰਾਮ ਨਾਮ ਹਰ ਸਾਤੇ ਜਿਨਕੇ ਪੋਤੇ ਪੁੰਨ ਹੈ ਸੋ ਗੁਰਮੁਖ ਸਿੱਖ ਗੁਰੂ ਪੈ ਜਾਤੇ। ਇਉਂ ਵਾਹਿਗੁਰੂ ਦੇ ਭਜਨ ਕਰਨ ਵਾਲਿਆਂ ਨੂੰ ਭਜਨ ਸੰਬੰਧੀ ਜਿਹੜੀ ਵਸਤੂ ਹੈ ਉਹੀ ਉਹਨਾਂ ਨੂੰ ਪਿਆਰੀ ਲੱਗਦੀ। ਤਾਂ ਅਤੇ ਉਹਨਾਂ ਮਹਾਂਪੁਰਖਾਂ ਨੇ ਇੱਕ ਤੋਤੇ ਦਾ ਪਿੰਜਰਾ, ਜੋ ਤੋਤਾ ਰਾਮ ਰਾਮ ਪੜਿਆ ਹੋਇਆ ਸੀ, ਉਹ ਉਠਾ ਲਿਆ। ਚੱਲ ਪੈਂਦੇ ਹਨ, ਕਿਤੇ ਖਿਣਮਿਣ ਹੋਣ ਲੱਗ ਪੈਂਦੀ ਹੈ, ਕਿਤੇ ਬਚਣ ਵਾਸਤੇ ਕੋਈ ਛੇੜ ਆਉਂਦਾ ਉਹਦੇ ਹੇਠਾਂ ਖੜ੍ਹ ਜਾਂਦੇ ਹੈ, ਫਿਰ ਸੁਣਦਾ ਫਿਰ ਤੁਰ ਪੈਂਦੇ ਨੇ, ਤੁਰੇ ਜਾਂਦੇ ਜਾਂਦੇ ਸ਼ਹਿਰ ਦੇ ਚੌਂਕ ਵਿੱਚ ਚਲੇ ਗਏ। ਉਸ ਤਰਫ ਨੂੰ ਚੱਲ ਪਏ ਜਿਸ ਤਰਫ ਗਣਕਾ ਦਾ ਮਕਾਨ ਸੀ। ਜਾਂਦੇ ਜਾਂਦੇ ਬਾਰਿਸ਼ ਕੁਛ ਤੇਜ਼ ਹੋ ਗਈ, ਉਸਦੇ ਮਕਾਨ ਦਾ ਵਰਾਂਡਾ ਉਹਦੇ ਹੇਠਾਂ ਜਾ ਖੜ੍ਹੇ ਹੋਏ। ਸੋ ਉਹਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲਾਤ ਪੈਦਾ ਹੀ ਹੁੰਦੇ ਰਹਿੰਦੇ ਸਨ ਵੀ ਮਾਨੁੱਖ ਸਰੀਰ ਧਾਰ ਕੇ ਰੱਬ ਦੀ ਬੰਦਗੀ ਨਾ ਕੀਤੀ, ਜ਼ਿੰਦਗੀ ਦਾ ਰਾਹ ਬੁਰੇ ਪਾਸੇ ਚੱਲ ਰਿਹਾ, ਇਹਦਾ ਨਤੀਜਾ ਇੱਥੇ ਉੱਥੇ ਅੱਛਾ ਨਹੀਂ। ਸੋ ਇਉਂ ਸਾਧ ਕਰਮ ਕਰਨ ਵੇਲੇ ਇਨਸਾਨ ਨਹੀਂ ਸੋਚਦਾ, ਜਦੋਂ ਉਹਦਾ ਫਲ ਭੁਗਤਣਾ ਪੈਂਦਾ ਫਿਰ ਪਤਾ ਲੱਗਦਾ, ਫਿਰ ਕੁਛ ਬਣਦਾ ਨਹੀਂ ਹੁੰਦਾ। ਸੋਚ ਵਿਚਾਰ ਤਾਂ ਪਹਿਲਾਂ ਵੀ ਰੱਖੀ ਗਈ ਹੈ। ਸੋ ਇਸ ਕਰਕੇ ਜਿਸ ਕੰਮ ਦਾ ਫਲ ਦੁੱਖ ਹੋਵੇ ਉਸ ਤੋਂ ਬਚਿਆ ਜਾਵੇ, ਸੋ ਨਤੀਜਾ ਜਿਹੜਾ ਦੁੱਖ ਹੁੰਦਾ ਉਹ ਤੋਂ ਬਚ ਜਾਂਦਾ ਹੈ ਬੰਦਾ। ਸੋ ਤਾਂ ਤੇ ਇਉਂ ਜਿਸਦੇ ਚਿੱਤ ਵਿੱਚ ਕੁਛ ਕੁਰਲੇ ਸੰਸਕਾਰ ਉਹਨੂੰ ਇਉਂ ਜਿਹੀਆਂ ਵਿਚਾਰਾਂ ਪੈਦਾ ਹੁੰਦੀਆਂ ਹਨ, ਉੱਥੇ ਖੜਿਆਂ ਦੇਖ ਕੇ ਉੱਪਰੋਂ ਗਣਕਾਂ ਦਾ ਖਿਆਲ ਉੱਥੇ ਚਲਾ ਗਿਆ। ਆਪਣੀ ਨੌਕਰ ਨੂੰ ਭੇਜਿਆ ਵੀ ਕੋਈ ਮਹਾਂਪੁਰਖ ਖੜ੍ਹੇ ਹੈ, ਉਹਨੂੰ ਉੱਤੇ ਬੁਲਾ ਲਿਆ, ਕੋਈ ਰੱਬ ਦੇ ਪਾਸੇ ਵੀ ਛੇੜੀਏ, ਉਹਨੂੰ ਸ਼ੌਕ ਸੀ। ਅੱਜ ਉਸਦੇ ਕੋਈ ਭਾਗ ਜਾ ਕੇ ਹੈ, ਸਵਯੋਂ ਉੱਪਰ ਲੈ ਆਉਂਦਾ, ਸ਼ੁੱਧ ਸਫਾ ਬਿਸਤਰਾ ਵਿਛਾ ਦਿੱਤਾ, ਉਸਤੇ ਬਿਠਾ ਦਿੱਤਾ, ਉਹਦੇ ਦਾ ਪਿੰਜਰਾ ਉਹਨਾਂ ਪਾਵੇ ਪਾਸ ਰੱਖ ਲਿਆ, ਚਰਨਾਂ ਵਿੱਚ ਕੁਛ ਕੱਪੜਾ ਲੀੜਾ ਵਿਛਾ ਕੇ ਆਪ ਸੱਚ ਕੇ ਬੇਨਤੀ ਕੀਤੀ। ਆਪਣਾ ਉਹੀ ਖਿਆਲ ਜਿਹੜੇ ਉਹਦੇ ਚਿੱਤ ਵਿੱਚ ਪੈਦਾ ਹੁੰਦੇ ਸਨ, ਕੀ ਕਹਿੰਦੇ ਮਹਾਰਾਜ ਬਾਬਾ ਜੀ ਮੈਂ ਜਾਣਦੀ ਹਾਂ ਮਾਨੁਖ ਸਰੀਰ ਰੱਬ ਨੇ ਭਜਨ ਕਰਨ ਵਾਸਤੇ ਦਿੱਤਾ, ਇਹ ਮੈਨੂੰ ਪੱਕਾ ਪਤਾ, ਅੱਛੀ ਤਰ੍ਹਾਂ ਪਤਾ, ਪਰ ਮੇਰਾ ਵਾਸਾ ਇਹੋ ਜਿਹੇ ਥਾਂ ਕੋਈ ਪੇਸ਼ ਨਹੀਂ ਜਾਂਦੀ। ਕਈ ਦਫ਼ਾ ਚਿੱਤ ਵਿੱਚ ਇਹੋ ਜਿਹੇ ਖਿਆਲਾਤ ਪੈਦਾ ਹੋ ਕੇ ਮਨ ਨੂੰ ਬੜਾ ਦੁਖੀ ਕਰਦੇ ਹਨ, ਇਉਂ ਮੈਨੂੰ ਦੀਂਦਾ ਹੈ ਪਤਾ ਨਹੀਂ ਮੇਰੇ ਵਾਸਤੇ ਅੱਗੇ ਕਿਹੋ ਜਿਹੇ ਪ੍ਰੋਗਰਾਮ ਤਿਆਰ ਹੋਣਗੇ, ਉਹਨਾਂ ਦੀ ਤਕਲੀਫ ਚੱਲਣੀ ਫਿਰ ਬੜੀ ਔਖੀ ਹੋ ਜਾਏ। ਇਸ ਵਾਸਤੇ ਕੋਈ ਉਪਾਅ ਜੇ ਮੈਨੂੰ ਦੱਸੋ ਤਾਂ ਮੇਰਾ ਵੀ ਸ਼ਾਇਦ ਭਲਾ ਹੋ ਜਾਵੇ। ਇਹ ਬਚਨ ਸੁਣ ਕੇ ਉਹ ਮਹਾਂਪੁਰਖ ਹੈਰਾਨ ਹੋ ਗਏ, ਇਹ ਚਰਜ ਬਾਤ ਹੈ, ਇਹੋ ਜਿਹੇ ਥਾਂ ਵਾਸਾ, ਇਹੋ ਜਿਹੇ ਕਰਤੱਵ, ਲੇਕਿਨ ਚਿੱਤ ਵਿੱਚ ਇਹੋ ਜਿਹੇ ਖਿਆਲਾਤ, ਕੋਈ ਪੂਰਵਲੇ ਸੰਸਕਾਰ ਹਨ ਜਿਹੜੇ ਇਸ ਨੂੰ ਪ੍ਰੇਰ ਰਹੇ ਹਨ, ਵਰਨਾ ਇਹੋ ਜਿਹੇ ਥਾਂ ਇਹੋ ਜਿਹੇ ਖਿਆਲਾਤ ਆਉਣ ਹੀ ਕਿਸੇ। ਸਵਯੋਂ ਕਰਕੇ ਉਹਨਾਂ ਨੇ ਵਿਚਾਰ ਕੀਤੀ ਵੀ ਇਹਦੇ ਚਿੱਤ ਵਿੱਚ ਗਿਆਸਾ ਸ਼ੌਕ ਹੈ, ਜੇ ਜਿਸ ਵਕਤ ਵੱਤ ਲੱਗੀ ਹੋਵੇ ਉਸ ਮੌਕੇ ਜ਼ਮੀਨ ਦੇ ਵਿੱਚ ਬੀਜ ਬੀਜ ਦਿੱਤਾ ਜਾਵੇ ਤਾਂ ਸੋਹਣਾ ਫਲੀਭੂਤ ਹੁੰਦਾ ਹੈ। ਮੌਸਮ 'ਚ ਰੁੱਤਾ ਬੀਜਿਆ ਜਾਂ ਤਾਂ ਉੱਗਦਾ ਨਹੀਂ, ਜੇ ਉੱਗੂ ਅੱਛੀ ਤਰ੍ਹਾਂ ਫਲੀਭੂਤ ਨਹੀਂ ਹੁੰਦਾ। ਜਦੋਂ ਇਹੋ ਜਿਹੇ ਇਹ ਵੱਤ ਲੱਗੀ ਹੁੰਦੀ, ਚਿੱਤੀ ਸ਼ੌਕ ਵੈਰਾਗ ਪੈਦਾ ਹੁੰਦਾ ਪੂਰੇ ਸੰਸਕਾਰਾਂ ਕਰਕੇ, ਉਸ ਮੌਕੇ ਬਹੁਤਾ ਫਾਇਦਾ ਪਿਆ ਕਰਦਾ ਹੈ। ਸੋ ਇਹੋ ਜਿਹੇ ਖਿਆਲ ਸੁਣ ਕੇ ਮਹਾਂਪੁਰਸ਼ਾਂ ਨੇ ਕਿਹਾ, ਹਾਂ ਭਾਈ ਦੁਨੀਆਂ ਵਿੱਚ ਕੋਈ ਇਹੋ ਜਿਹੀ ਬਿਮਾਰੀ ਨਹੀਂ ਜਿਸ ਦਾ ਇਲਾਜ ਨਾ ਹੋਵੇ, ਪਰ ਦਵਾਈ ਬੂਟੀ ਠੀਕ ਹੋਵੇ, ਪਥ ਪੂਰਾ ਰੱਖਿਆ ਜਾਵੇ, ਪਥ ਪੂਰਾ ਤਿਆਗ ਹੋਵੇ, ਫਿਰ ਬਿਮਾਰੀ ਤੋਂ ਜ਼ਰੂਰ ਫਾਇਦਾ ਹੁੰਦਾ ਹੈ, ਦੁੱਖ ਹਟ ਜਾਂਦਾ, ਸੁਖੀ ਹੋ ਜਾਂਦਾ ਬੰਦਾ। ਇਸੀ ਤਰ੍ਹਾਂ ਤੇਰੇ ਵਾਸਤੇ ਤੈਨੂੰ ਨਰਕਾਂ ਦਾ ਜਮਾਂ ਦਾ 84 ਦਾ ਭੈ ਤੇਰੇ ਚਿੱਤ ਵਿੱਚ ਬੈਠਿਆ ਪ੍ਰਤੀਤ ਹੈ, ਸ਼ੱਕ ਦੀ ਕੋਈ ਨਹੀਂ। ਗੁਨਾਹ ਪਾਪਾਂ ਦਾ ਫਲ ਨਰਕ ਹੋਇਆ ਕਰਦਾ, ਜਮਦੂਤ ਹੋਇਆ ਕਰਦਾ, ਸੰਸੇ ਵਾਲੀ ਗੱਲ ਹੀ ਕੋਈ ਨਹੀਂ। ਇਸ ਕਰਕੇ ਇਹ ਤਾਂ ਬਚਣ ਵਾਸਤੇ ਵੀ ਉਪਾਅ ਹੈ ਕੋਈ, ਜੇ ਇਹਨਾਂ ਜਿਹੜਾ ਪਾਪ ਨਹੀਂ ਗੁਨਾਹ ਨਹੀਂ ਕਰਦਾ ਉਹਨੂੰ ਕੌਣ ਨਰਕ ਨੂੰ ਦੇ ਜੂ, ਕੋਈ ਮਿਲ ਜਾ, ਕਿਉਂਕਿ ਪਾਪ ਕਰਮਾਂ ਦਾ ਫਲ ਨਰਕ ਹੈ, ਦੋਸ਼ ਕਿਆ ਦੁੱਖ ਹੈ। ਇਸ ਕਰਕੇ ਅਗਰ ਤੇਰੇ ਜਿੱਤ ਵਿੱਚ ਨਰਕਾਂ ਜਮ੍ਹਾਂ 84 ਦਾ ਭੈ ਹੈ, ਤੇਰੇ ਵਾਸਤੇ ਵੀ ਕੋਈ ਉਪਾਅ ਹੈ। ਸੋ ਇਹ ਗੱਲ ਸੁਣ ਕੇ ਉਹਨੂੰ ਕੁਛ ਹੌਂਸਲਾ ਹੋਇਆ, ਕਹਿਣ ਲੱਗੇ ਦੱਸੋ ਕਿਰਪਾ ਕਰਕੇ ਕੋਈ ਉਪਾਅ, ਜੋ ਕੁਛ ਦੱਸੋਗੇ ਮੈਂ ਉਸੀ ਤਰ੍ਹਾਂ ਅਮਲ ਕਰਾਂਗੀ। ਸਾਧ ਸਿੰਘ ਡਾਕਟਰ ਦੇ ਪਾਸ, ਕੋਈ ਮਰੀਜ਼ ਜਾਵੇ ਆਪਣੀ ਬਿਮਾਰੀ ਦੱਸੇ, ਡਾਕਟਰ ਉਹਦੀ ਬਿਮਾਰੀ ਪਰਖ ਕਰਕੇ ਉਹਦੀ ਦਵਾਈ ਛਾਂਟਦਾ ਹੈ ਅਤੇ ਦਵਾਈ ਖਾਣ ਦਾ ਢੰਗ ਦੱਸਦਾ ਹੈ, ਪਰਹੇਜ਼ ਤੋਂ ਬਚਣ ਦੀ ਤਾਕੀਦ ਕਰਦਾ ਹੈ, ਪਰਹੇਜ਼ ਦੱਸਦਾ ਆ ਇਤਿਆਦਿ, ਫਿਰ ਕੁਝ ਦੇਰ ਸੇਵਨ ਨਾਲ ਉਹ ਬਿਮਾਰੀ ਹਟ ਜਾਂਦੀ ਹੈ, ਮਰੀਜ਼ ਸੁਖੀ ਹੋ ਜਾਂਦਾ ਹੈ। ਇਸੀ ਤਰ੍ਹਾਂ ਇਹ ਜੀਵ ਜਿਹੜਾ ਹੈ ਇਹ ਵੀ ਮਨ ਦਾ ਰੋਗੀ ਹੈ, ਮਨ ਦਾ ਰੋਗੀ ਹੈ, ਮਨ ਦੇ ਰੋਗ ਤਨ ਦੇ ਰੋਗਾਂ ਨਾਲ ਸੱਸ ਨੂੰ ਬਹੁਤ ਹੀ ਜ਼ਿਆਦਾ ਦੁਖਦਾਈ ਖਤਰਨਾਕ ਹਨ, ਬਲਕਿ ਅਗਲੇ ਵਾਰ ਵਾਰ ਨਿਸ਼ਿਧ ਜੋਨੀਆਂ ਵਿੱਚ ਲਿਜਾਣ ਦਾ ਕਾਰਨ ਇਹ ਮਨ ਦੇ ਹੀ ਰੋਗ ਹੁੰਦੇ ਹਨ। ਅਗਰ ਇਹ ਹਟ ਜਾਣ ਇੱਥੇ ਉੱਥੇ ਦੋਨੀ ਜਹਾਨੀ, ਇਹ ਸੁਖੀ ਹੋ ਜਾਂਦਾ ਬੰਦਾ। ਸੋ ਇਉਂ ਜਦੋਂ ਇਹ ਗੱਲ ਮਹਾਂਪੁਰਖਾਂ ਨੇ ਕਹੀ, ਤੇਰੇ ਵਾਸਤੇ ਵੀ ਕੋਈ ਕਪਾਹ ਹੈ, ਪਿਛਲੇ ਧੋਤੇ ਜਾਣ ਜਿਹੜੇ ਕੀਤੇ ਹਨ, ਕੱਪੜੇ 'ਚੋਂ ਪਹਿਲੀ ਮੈਲ ਨਿਕਲ ਜਾਵੇ ਅੱਗੇ ਵਾਸਤੇ ਨਾ ਪੈਣ, ਉਹ ਧੋਤੇ ਜਾਣ ਅੱਗੇ ਵਾਸਤੇ ਬਚੇ, ਕਿਹੜੀ ਸ਼ਕਤੀ ਇਸ ਨੂੰ ਨਰਕਾਂ ਦੋਜ਼ਖਾਂ ਨੂੰ ਲੈ ਜਾਏਗੀ। ਸੋ ਜਮਦੂਰ ਤਾਂ ਆਉਂਦੇ ਹੀ ਉਹਨਾਂ ਲੋਕਾਂ ਪਾਸ ਜਿਹੜੇ ਭਜਨ ਨਹੀਂ ਕਰਦੇ, ਲਜਾਉਂਦੇ ਹੀ ਉਹਨਾਂ ਨੂੰ ਨਰਕ ਉਹਨਾਂ ਵਾਸਤੇ ਬਣੇ ਜਿਹੜੇ ਰੱਬ ਦੀ ਬੰਦੀ ਗੁਨਾਹਾਂ ਵਿੱਚ ਪ੍ਰਵਿਰਤ ਹਨ, ਜਿਹੜਾ ਗੁਨਾਹ ਨਹੀਂ ਕਰਦਾ ਨਰਕ ਥਾਂ ਉਹਨੂੰ ਕੀ ਪ੍ਰਯੋਜਨ ਹੈ। ਇਸ ਕਰਕੇ ਜਿਹੜੇ ਪੁੰਨ ਲੋਕ ਹਨ ਬੇਸ਼ਟ ਸਵਰਗ ਆ, ਉਹ ਪੁੰਨੀਆਂ ਵਾਸਤੇ ਬਣੇ, ਵੈਕੁੰਠ ਭਜਨ ਕਰਨ ਵਾਲਿਆਂ ਵਾਸਤੇ ਬਣੇ, ਇਹੋ ਜਿਹੇ ਜਿਹੜੇ ਥਾਂ ਬਣੇ ਨੇ ਵਾਹਿਗੁਰੂ ਨੇ ਇਹ ਆਪਣਾ ਇੱਥੇ ਲਜਾਈ ਇਸ ਤਰ੍ਹਾਂ ਹੀ ਦਿੱਤਾ ਹੋਇਆ। ਸਯੋਂ ਕਰਕੇ ਤੇਰੇ ਵਾਸਤੇ ਵੀ ਉਪਾਅ ਹੈ, ਪਰਮੇਸ਼ੁਰ ਦਾ ਭਜਨ ਸਾਰਿਆਂ ਦਾ ਫਲਾਸਾ ਹੈ, ਇਹ ਉਹਨਾਂ ਨੇ ਦੱਸਿਆ। ਸੋ ਇਸ ਕਰਕੇ ਸਾਧਨ ਪਰਮੇਸ਼ੁਰ ਵਾਹਿਗੁਰੂ ਦਾ ਭਜਨ ਸਾਰੇ ਰੋਗਾਂ ਦਾ ਦਾਰੂ। ਗੁਰੂ ਜੀ ਤਾਂ ਮਨ ਦੇ ਔਰ ਤਨ ਦੇ ਹਰ ਦੋਨੋਂ ਕਿਸਮ ਦੇ ਰੋਗਾਂ ਦਾ ਇਲਾਜ ਇਕੱਠਾ ਹੀ ਉਹ ਫਰਮਾਉਂਦੇ ਹਨ।
ਕਰ ਇਸ਼ਨਾਨ ਸਿਮਰ ਕਰਦੇ ਆਪਣਾ ਮਨ ਤਨ ਭੈ ਅਰੋਗਾ ਕਰ ਇਸ਼ਨਾਨ
ਲਾਥੇ ਪਰਬ ਸ਼ਰਨਾ ਪ੍ਰਗਟੇ ਭਲੇ ਸੰਜੋਗਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਕਰ ਮਨ ਦੇ ਔਰ ਤਨ ਦੇ ਦੋਨੋਂ ਕਿਸਮ ਦੇ ਰੋਗ ਦੂਰ ਹੋ ਕੇ ਮਨ ਨੂੰ ਤਨ ਨੂੰ ਦੋਨਾਂ ਨੂੰ ਅਰੋਗਤਾ ਹਾਸਲ ਹੋ ਜਾਵੇਗੀ ਫਿਰ ਇਹੀ ਨਹੀਂ ਇਉਂ ਵਾਹਿਗੁਰੂ ਦੀ ਸ਼ਰਨ ਡਿੱਗ ਕੇ ਅੱਗੇ ਵਾਸਤੇ ਕਿਸਮਤ ਆਲਾ ਬਣੇਗੀ ਜ਼ਿੰਦਗੀ ਅੱਛੀ ਬਣ ਜਾਏਗੀ ਲੋਕ ਆਪਣੀ ਕਿਸਮਤ ਬਦਲਣਾ ਚਾਹੁੰਦੇ ਹਨ ਅੱਛੀ ਬਣਾਉਣਾ ਚਾਹੁੰਦੇ ਹਨ ਔਰ ਮਨ ਤਨ ਦੋਨਾਂ ਨੂੰ ਅਰੋਗ ਕਰਨਾ ਚਾਹੁੰਦੇ ਹਨ ਇਹ ਦੋਨਾਂ ਦਾ ਇਕੱਠਾ ਹੀ ਇਲਾਜ ਗੁਰੂ ਬਾਬਾ ਜੀ ਨੇ ਇਹਦੇ ਵਿੱਚ ਦੱਸਿਆ ਇਹ ਨੁਸਖੇ 'ਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਲਸ ਦੂਰ ਕਰਕੇ ਫਿਰ ਸਿਮਰਨ ਕਰੋ ਉਸ ਤੋਂ ਬਾਅਦ ਜਦੋਂ ਇਉਂ ਕੀਤਾ ਜਾਏਗਾ ਤਾਂ ਮਨ ਦੇ ਤਨ ਦੇ ਦੋਨੇ ਰੋਗ ਦੂਰ ਹੁੰਦੇ ਜਾਣਗੇ ਅੱਗੇ ਵਾਸਤੇ ਇਨਸਾਨ ਦੀ ਕਿਸਮਤ ਅੱਛੀ ਹੋ ਜਾਏਗੀ ਸੋ ਇਹ ਦੁਨੀਆ ਸਾਰੀ ਚਾਹੁੰਦੀ ਹੈ ਜੇ ਇਸ ਨੁਸਖੇ ਦੇ ਅਨੁਸਾਰ ਅਮਲ ਕੀਤਾ ਜਾਵੇ ਜੋ ਗੁਰੂ ਬਾਬਾ ਜੀ ਦਾ ਵਚਨ ਹੈ ਤਾਂ ਜ਼ਰੂਰੀ ਦੋਨੋਂ ਤਰੀਕੇ ਸਿਰ ਫਾਇਦਾ ਹੋਵੇ ਸੋ ਉਸ ਗਣਕਾ ਨੂੰ ਸੋਚਿਆ ਮਹਾਂਪੁਰਖਾਂ ਨੇ ਵੀ ਅਜੇ ਇਸ ਦਾ ਮਨ ਬਹੁਤਾ ਮਿਲਦਾ ਹੈ ਯੁਕਤੀ ਉਕਤੀ ਇੱਥੇ ਜ਼ਿਆਦਾ ਕੰਮ ਨਹੀਂ ਕਰੇਗੀ ਕਿਉਂਕਿ ਭਜਨ ਕਰਨੀਆਂ ਯੁਕਤੀਆਂ ਉਕਤੀਆਂ ਤਾਂ ਬੇਅੰਤ ਹਨ ਪਰ ਇੱਥੇ ਹੋਵੇ ਨਾ ਇਸ ਤੋਤੇ ਦੇ ਬਹਾਨੇ ਇਸਦੇ ਮਨ ਨੂੰ ਸਫਾ ਕਰਨ ਦਾ ਉਪਰਾਲਾ ਕੀਤਾ ਜਾਵੇ ਉਹਨਾਂ ਫਿਰ ਕਿਹਾ ਦੇਖੋ ਜੇਕਰ ਤੇਰੇ ਚਿੱਤ ਵਿੱਚ ਸ਼ੌਕ ਹੈ ਭਾਈ ਅੰਮ੍ਰਿਤ ਵੇਲੇ ਉੱਠਣਾ ਪਿਆ ਕਰੇਗਾ ਇਸ਼ਨਾਨ ਕਰਨਾ ਪਿਆ ਕਰੇਗਾ ਇਹ ਤੋਤਾ ਇਸਦਾ ਪਿੰਜਰਾ ਸਾਹਮਣੇ ਟੰਗ ਕੇ ਇਸ ਨੂੰ ਦਿਨ ਚੜ੍ਹਦੇ ਤੱਕ ਇਸ ਤੋਂ ਆਰਾਮ ਆਰਾਮ ਕਹਾਉਣਾ ਅਤੇ ਸੁਣਨਾ ਇਉਂ ਤੇਰੇ ਮਨ ਨੂੰ ਸਫਾਈ ਮਿਲਦੀ ਜਾਏਗੀ ਜਿਉਂ ਜਿਉਂ ਕੱਪੜੇ ਚਮੈਲ ਪਈ ਹੋਵੇ ਉਸ ਨੂੰ ਸਫਾ ਕਰਨਾ ਹੋਵੇ ਸਾਬਣ ਸੱਜੀ ਸੋਡੇ ਦੀ ਲੋੜ ਪੈਂਦੀ ਹੈ ਇਸੇ ਤਰ੍ਹਾਂ ਮਨ ਨੂੰ ਸ਼ੁੱਧ ਕਰਨ ਦੇ ਵਾਸਤੇ ਨਾਮ ਰੂਪੀ ਸਾਬਣ ਗੁਰੂ ਜੀ ਨੇ ਦੱਸਿਆ ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਧਾ ਨਾਲ ਸਵੇਰ ਪੁਰਬ 'ਤੇ ਮੇਲ ਮਿਲਾਪ ਹੋਇਆ ਉੱਤਰ ਪ੍ਰਸ਼ਨ ਹੋਏ ਉਹਨਾਂ ਦੇ ਜਵਾਬ ਵਿੱਚ ਹੀ ਗੁਰੂ ਬਾਬਾ ਜੀ ਨੇ ਸ੍ਰੀ ਜਪੀ ਸਾਹਿਬ ਦਾ ਉਚਾਰਨ ਕੀਤਾ ਸਿੱਧ ਪੁੱਛਣ ਲੱਗੇ ਗੁਰੂ ਨਾਨਕ ਜੀ ਆਪ ਦਾ ਮਤ ਤਖਯੋਗ ਹੈ ਸਾਡਾ ਪ੍ਰਾਣਾਯਾਮ ਹੈ ਗੁਰੂ ਜੀ ਕਹਿੰਦੇ ਪ੍ਰਾਣਾਯਾਮ ਇਸ ਸਮੇਂ ਦੇ ਵਿੱਚ ਮੁਸ਼ਕਲ ਹੈ ਹੋਵੇ ਜੇ ਦਿਮਾਗ ਨਹੀਂ ਹੋਵੇ ਜੇ ਤਕੜੇ ਦਿਲ ਨਹੀਂ ਹੋਵੇ ਜੇ ਸਰੀਰ ਨਹੀਂ ਹੋਈਆਂ ਜੋ ਉਮਰਾਂ ਨਹੀਂ ਇਸ ਸਮੇਂ ਦੇ ਵਿੱਚ ਸਾਨੂੰ ਨਿਰੰਕਾਰ ਨੇ ਭਗਤ ਯੋਗ ਦੀ ਪ੍ਰਵਿਰਤੀ ਵਾਸਤੇ ਭੇਜਿਆ ਤਾਂ ਤੇ ਭਗਤ ਯੋਗ ਦੁਆਰਾ ਅਸਲ ਦਾ ਉਧਾਰ ਹੋਏਗਾ, ਨਾਮ ਦੀ ਥਿਊਰੀ ਚਲਾਉਣੀ ਚਾਹੀਦੀ। ਕਿਤੇ ਅੱਜ ਜਦੋਂ ਕਿਹਾ ਤਾਂ ਉਹਨਾਂ ਪੁੱਛਿਆ ਕੱਪੜੇ ਲੀੜੇ ਤਾਂ ਭਲਾ ਸ਼ੁੱਧ ਹੋ ਜਾਂਦੇ ਸਾਬਣ ਸੋਡੇ ਸੱਜੀ ਨਾਲ, ਮਨ ਦੀ ਸਫਾਈ ਵਾਸਤੇ, ਕਿਉਂਕਿ ਮਨ ਦੀ ਸ਼ੁੱਧੀ ਔਰ ਇਕਾਗਰਤਾ ਤੋਂ ਬਿਨਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ, ਉਸ ਤੋਂ ਬਿਨਾਂ ਸਾਰੇ ਦੁੱਖਾਂ ਦੀ ਨਿਵਿਰਤੀ ਨਹੀਂ, ਸ਼ਰਮਾਉਣ ਦੀ ਨਿਵਿਰਤੀ ਨਹੀਂ। ਆਪ ਕਿਰਪਾ ਕਰਕੇ ਦੱਸੋ ਮਨ ਨੂੰ ਕਿਵੇਂ ਸਫਾ ਕੀਤਾ ਜਾਵੇ। ਗੁਰੂ ਬਾਬਾ ਜੀ ਨੇ ਉਹਨਾਂ ਪ੍ਰਥਾ ਹੈ ਉਚਾਰਨ ਕਰਕੇ ਦੱਸਿਆ।
ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ,
ਪਾਣੀ ਧੋਤਾ ਉਤਰ ਸੁੱਖੇ, ਮੂਤ ਪਲੀਤੀ ਕੱਪੜ ਹੋਏ, ਜੇ ਸਬੂਣ ਲਈਆ ਉਹ ਧੋਏ, ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਯਾਨੀ ਹੱਥਾਂ ਪੈਰਾਂ ਨੂੰ ਮਿੱਟੀ ਘੱਟਾ ਲੱਗ ਜਾਵੇ, ਪਾਣੀ ਨਾਲ ਸਫਾ ਹੋ ਜਾਂਦਾ। ਕੱਪੜੇ ਲੀੜੇ ਸਫਾ ਕਰਨੇ ਹੋਣ ਸਾਬਣ ਸੱਜੀ ਸੋਡੇ ਦੀ ਜ਼ਰੂਰਤ ਪੈਂਦੀ ਹੈ। ਇਸੇ ਤਰ੍ਹਾਂ ਮਤ ਮੈਲੀ ਹੋ ਚੁੱਕੀ ਹੈ ਪਾਪ ਕਰਮਾਂ ਕਰਕੇ, ਧੁੰਦਲੀ ਹੋ ਚੁੱਕੀ, ਉਹਦੇ ਵਿੱਚ ਰੱਬ ਦਾ ਦੀਦਾਰ ਨਹੀਂ ਹੁੰਦਾ। ਰੱਬ ਵਸਦਾ ਤਾਂ ਅੰਦਰ ਹੀ ਹੈ, ਲੇਕਿਨ ਦੀਂਦਾ ਕਿਉਂ ਨਹੀਂ? ਹੈਰਾਨੀ ਹੁੰਦੀ ਹੈ, ਕੋਈ ਵਸਤੂ ਕੋਈ ਚੀਜ਼ ਸਾਨੂੰ ਇਤਨੀ ਨੇੜੇ ਹੋਵੇ, ਹੱਥਾਂ ਪੈਰਾਂ ਨਾਲ ਵੀ ਨੇੜੇ ਪਰ ਦਿਸੇ ਨਾ, ਇਹਦਾ ਕੀ ਕਾਰਨ ਹੋ ਸਕਦਾ? ਸੋ ਵਾਹਿਗੁਰੂ ਹੱਥਾਂ ਪੈਰਾਂ ਨਾਲ ਵੀ ਨੇੜੇ ਹੈ ਪਰ ਦੀਂਦਾ ਨਹੀਂ। ਚਿਟਿਆਈ ਕੱਪੜੇ 'ਚ ਹੀ ਹੁੰਦੀ ਹੈ, ਜੇਕਰ ਮੈਲ ਪੈ ਜਾਏ ਕੱਪੜੇ 'ਚ ਚਿਟਿਆਈ ਲੁਕ ਜਾਂਦੀ ਹੈ, ਕਹਿਣ ਲੱਗ ਪੈਂਦਾ ਵੀ ਚਿਟਿਆਈ ਹੈ ਹੀ ਨਹੀਂ। ਜਦੋਂ ਉਸ ਕੱਪੜੇ ਨੂੰ ਸਾਬਣ ਵਗੈਰਾ ਲਗਾ ਕੇ ਮੈਲ ਨੂੰ ਦੂਰ ਕਰ ਦਿੱਤਾ ਜਾਂਦਾ ਹੈ, ਚਿਟਿਆਈ ਵਿੱਚੋਂ ਹੀ ਨਿਕਲੇ ਹੁੰਦੀ ਹੈ, ਨਾ ਕਿਤੇ ਗਈ ਸੀ ਨਾ ਕਿਤੇ ਆਈ। ਇਸੇ ਤਰ੍ਹਾਂ ਵਾਹਿਗੁਰੂ ਹਮੇਸ਼ਾ ਹਰ ਇੱਕ ਨੂੰ ਹਾਜ਼ਰ ਨਾਜ਼ਰ, ਹਾਜ਼ਰਾ ਹਜ਼ੂਰ ਹੈ ਕਿ ਜ਼ਾਹਿਰਾ ਜ਼ਹੂਰ ਹੈ, ਕਦੇ ਵੀ ਕਿਸੇ ਨੂੰ ਦੂਰ ਨਹੀਂ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥਾਂ ਪੈਰਾਂ ਨਾਲ ਵੀ ਨਜ਼ਦੀਕ ਪਰ ਵਸਤੂ ਹੈ, ਪਰ ਦੀਂਦਾ ਕਿਉਂ ਨਹੀਂ? ਮਨ ਮੈਲਾ ਹੋਣ ਕਰਕੇ। ਜਦੋਂ ਮਨ ਦੀ ਮੈਲ ਨਿਕਲ ਜਾਏਗੀ ਉਹ ਅੰਦਰੋਂ ਹੀ ਦਿਸਣ ਲੱਗ ਪਏਗਾ, ਜਿਵੇਂ ਕੱਪੜੇ ਦੀ ਮੈਲ ਨਿਕਲਿਆ ਚਿਟਿਆਈ ਵਿੱਚੋਂ ਹੀ ਦਿਸਣ ਲੱਗ ਪੈਂਦੀ ਹੈ, ਤਾਂ ਤੇ ਲੋੜ ਹੈ ਮੈਲ ਨੂੰ ਦੂਰ ਕਰਨ ਦੀ। ਸਵਯੋਂ ਗੁਰੂ ਜੀ ਨੇ ਇਹ ਉਪਾਅ ਦੱਸਿਆ, ਉਸਨੂੰ ਮਨ ਨੂੰ ਸਫਾ ਕਰਨ ਦਾ ਸਾਬਣ ਨਾਮ ਹੈ, ਵਾਹਿਗੁਰੂ ਦਾ ਭਜਨ ਹੈ। ਪਹਿਲੇ ਭਜਨ ਕਰਦਿਆਂ ਕਰਦਿਆਂ ਕੁਛ ਹੱਠ ਨਾਲ ਕਰਨਾ ਪੈਂਦਾ ਹੈ, ਹੱਠ ਨਾਲ ਕਰਦਿਆਂ ਕਰਦਿਆਂ ਫਿਰ ਇਹੀ ਨਾਮ ਜਿਹੜਾ ਅੰਦਰ ਵਸਦਾ ਸਹਿਜ ਹੋ ਜਾਂਦਾ ਹੈ, ਇਸ ਭਜਨ ਵਿੱਚੋਂ ਆਨੰਦ ਪ੍ਰਾਪਤ ਹੋ ਜਾਂਦਾ ਹੈ। ਅਤੇ ਇਸ ਭਜਨ ਨੂੰ ਜਦੋਂ ਇਹ ਅਵਸਥਾ ਆ ਜਾਂਦੀ ਹੈ ਫਿਰ ਉਹ ਛੱਡਿਆ ਨਹੀਂ ਜਾਂਦਾ, ਛੱਡਣ ਨੂੰ ਜੀ ਨਹੀਂ ਕਰਦਾ। ਸਹਿ ਸਮਾਨਾ ਪੀਤਰੇ ਛੋਟਿਆ ਨਾ ਜਾ, ਇੱਕ ਜੀਵਨ ਬਣ ਜਾਂਦਾ ਹੈ। ਸੋ ਉਸ ਅਵਸਥਾ ਵਿੱਚ ਹੀ ਕਿਹਾ ਜਾਂਦਾ ਆਖਾਂ ਜੀਵਾਂ ਵਿਸਤਰੇ ਮਰ ਜਾਓ। ਸਵਯੋਂ ਆਓ ਸਾਸ ਮਨ ਬੁਰਿਆਂ ਕੰਮਾਂ ਵੱਲ ਕਿਉਂ ਦੌੜਦਾ? ਮੈਲਾ ਹੈ। ਜਦੋਂ ਮਨ ਸ਼ੁੱਧ ਹੋ ਜਾਏਗਾ ਬੁਰੇ ਪਾਸੇ ਜਾਵੇਗਾ ਹੀ ਨਹੀਂ, ਇਹ ਨਿਯਮ ਹੈ, ਅਸੂਲ ਹੈ। ਜਦੋਂ ਇਹਦਾ ਮਨ ਬਿਲਕੁਲ ਸਫਾ ਹੋ ਗਿਆ ਭਜਨ ਕਰਦੇ ਕਰਦੇ, ਬੁਰੇ ਕਰਤੱਵ ਜਿਹੜੇ ਪਹਿਲਾਂ ਕਿਸੇ ਮੌਕੇ ਇਸਨੂੰ ਮਨ ਮੈਲਾ ਕਰਕੇ ਚੰਗੇ ਲੱਗਦੇ ਸਨ, ਉਹੀ ਵਿਉਹ ਵਰਗੇ ਲੱਗਣ ਪੈਣ। ਸਵਯੂ ਕਰਕੇ ਜਿਵੇਂ ਜਿਤਨੀ ਦੇਰ ਤੱਕ ਕਿਸੇ ਦਾ ਬੁਖਾਰ ਆਦਿ ਹੋਣ ਕਰਕੇ ਜ਼ਬਾਨ ਵਿੱਚ ਕੁੜੱਤਣ ਹੈ, ਉਹਨੂੰ ਚੰਗੇ ਚੰਗੇ ਸਵਾਦੀ ਭੋਜਨ ਵੀ ਕੌੜੇ ਲੱਗਦੇ ਹੁੰਦੇ ਨੇ, ਕਿਉਂਕਿ ਜ਼ਬਾਨ ਕੌੜੀ ਹੈ। ਜਦੋਂ ਬੁਖਾਰ ਹਟ ਜਾਂਦਾ ਹੈ, ਠੀਕ ਹੋ ਜਾਂਦਾ ਹੈ, ਉਹ ਭੋਜਨ ਚੰਗੇ ਨੇ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਮਨ ਮੈਲਾ ਹੈ, ਉਨੀ ਦੇਰ ਤੱਕ ਇਹ ਮਨ ਭਜਨ ਤੋਂ ਕਤਰਾਉਂਦਾ ਹੈ, ਜੀ ਨਹੀਂ ਕਰਦਾ, ਔਖ ਮੰਨਦਾ ਹੈ, ਹੱਠ ਨਾਲ ਕਰਨਾ ਪੈਂਦਾ। ਜਦੋਂ ਮਨ ਸ਼ੁੱਧ ਹੋ ਜਾਂਦਾ ਸਤਸੰਗ, ਇਸੇ ਭਜਨ ਵਿੱਚੋਂ ਹੀ ਉਹ ਆਨੰਦ, ਉਹ ਸ਼ਾਂਤੀ, ਉਹ ਠੰਡ, ਉਹ ਸਰੂਰ ਪ੍ਰਾਪਤ ਹੁੰਦਾ ਹੈ, ਜਿਹਦੀ ਮਿਸਾਲ ਦੁਨੀਆਂ ਤਿੰਨਾਂ ਲੋਕਾਂ 14 ਫੁੱਲਾਂ ਵਿੱਚ ਕੋਈ ਵੀ ਨਹੀਂ ਮਿਲਦੀ ਹੈ। ਤਾਂ ਤੇ ਉਸ ਗਣਕਾਂ ਨੂੰ ਉਹਨਾਂ ਮਹਾਂਪੁਰਖਾਂ ਤੋਤੇ ਦੇ ਬਹਾਨੇ ਉਸਦੇ ਮਨ ਨੂੰ ਸਫਾ ਕਰਨ ਦਾ ਉਪਰਾਲਾ ਕੀਤਾ ਵੀ ਅਜੇ ਇਹਦਾ ਮਨ ਨੂੰ ਸਫਾ ਹੋ ਜਾਏ, ਫਿਰ ਹੋਰ ਕੋਈ ਯੁਕਤੀ ਉਕਤੀ ਦੁਆਰਾ ਇਸਦੀ ਲਿਵ ਲਗਾਈ ਜਾਏਗੀ। ਸੋ ਇਤਿਹਾਸ ਹੋਰ ਕੁਛ ਅਸੂਲ ਦੱਸ ਵੀ ਅੰਮ੍ਰਿਤ ਵੇਲੇ ਰੋਜ਼ ਉੱਠਣਾ ਹੋਏਗਾ, ਇਸ਼ਨਾਨ ਕਰਕੇ ਦਿਨ ਚੜ੍ਹਦੇ ਤੱਕ ਇਸ ਤੋਂ ਇਹ ਜ਼ਰੂਰ ਕਰਵਾਉਣਾ, ਹੋਰ ਸਮਾਂ ਮਿਲਦਾ ਰਹੇ ਹੋਰ ਵੀ ਕਰਵਾਓ। ਕਿਉਂ ਕਰਦੇ ਕਰਦੇ ਇਤਨਾ ਕੁਛ ਕਹਿ ਕੇ ਉਹ ਤਾਂ ਚਲੇ ਗਏ ਵੀ ਫਿਰ ਸਮਾਂ ਆਏਗਾ, ਅਗਲਾ ਕੁਛ ਸਟੈਪ ਫਿਰ ਲਿਆ ਜਾਏਗਾ। ਅਤੇ ਗਣਕਾਂ ਨੇ ਆਪਣਾ ਰੋਜ਼ ਦਾ ਉਸੀ ਤਰ੍ਹਾਂ ਰੂਟੀਨ ਬਣਾ ਲਿਆ, ਸੁਭਾਅ ਬਣਾ ਲਿਆ। ਸਤਸੰਗ ਜਦੋਂ ਬੰਦਾ ਜਨਮ ਲੈਂਦਾ ਹੈ, ਇਹਦਾ ਮਨ ਬਿਲਕੁਲ ਸਫਾ ਹੁੰਦਾ। ਪਿਛਲੇ ਸੰਸਕਾਰ ਕਈਆਂ ਨੂੰ ਤਾਂ ਮਾਤਾ ਦੇ ਉਧਰ ਦੇ ਵਿੱਚ ਤਾਂ 100-100 ਜਨਮ ਦੀ ਖਬਰ ਹੁੰਦੀ ਹੈ ਨਾ, ਮਨ ਸ਼ੁੱਧ ਹੋਣ ਕਰਕੇ ਲਿਵ ਲੱਗੀ ਹੁੰਦੀ ਹੈ। ਕਈਆਂ ਨੂੰ ਜਨਮ ਧਾਰ ਕੇ ਵੀ ਕੁਛ ਦੇਰ ਤੱਕ ਇੰਨੀਆਂ ਗੱਲਾਂ ਹੁਣ ਸਾਹਮਣੇ ਰਹੇ ਨੇ, ਕਿਉਂਕਿ ਜਿੰਨੀ ਦੇਰ ਤੱਕ ਮਨ ਸ਼ੁੱਧ ਹੁੰਦਾ, ਜਦੋਂ ਮਨ ਮਹਿਲਾ ਹੋ ਜਾਣਗੀਆਂ, ਇੰਨੀਆਂ ਗੱਲਾਂ ਭੁੱਲ ਜਾਂਦੀਆਂ, ਜਿਉਂ ਹੋਰ ਸੰਸਕਾਰ ਪੈਦਾ ਹੁੰਦੇ ਚਲੇ ਜਾਂਦੇ। ਇਹ ਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਦੇਖਣ ਵਿੱਚ ਆਈਆਂ। ਸੰਯੋਗ ਕਰਕੇ ਹੌਲੀ ਹੌਲੀ ਜਿਹੋ ਜਿਹੇ ਸੰਸਕਾਰ ਫਿਰ ਇਹਨੂੰ ਪੈਦਾ ਹੁੰਦੇ ਚਲੇ ਜਾਂਦੇ, ਜਿਹੋ ਜਿਹੀ ਸੁਸਾਇਟੀ ਮਿਲਦੀ ਚਲੀ ਜਾਂਦੀ, ਵਜ੍ਹਾ ਹੁੰਦਾ ਚਲਾ ਜਾਂਦਾ, ਪੂਰੀ ਸੁਸਾਇਟੀ ਦੇ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ, ਬੁਰੇ ਸੁਭਾਅ ਪੈਦਾ ਹੋ ਜਾਂਦੇ ਹਨ। ਚੰਗੀ ਸੁਸਾਇਟੀ ਦੇ ਜੀਵਨ ਨੂੰ ਸੁਧਾਰ ਦੀਏ, ਚੰਗੇ ਸੁਭਾਅ ਪੈਦਾ, ਇਹਦਾ ਜੀਵਨ ਸੁਨਹਿਰੀ ਬਣ ਜਾਂਦਾ। ਤਾਂ ਹੀ ਦੱਸਿਆ ਨੇ ਕੁਸੰਗ ਸੇ ਇਸਨੂੰ ਕੋਈ ਵਿਚਾਰ ਪੈਦਾ ਹੁੰਦੇ ਨੇ, ਕੋਈ ਵਿਚਾਰ ਸੇ ਕੋਈ ਕਰਮਾਂ ਵੱਲ ਪ੍ਰਵਿਰਤੀ ਹੁੰਦੀ ਹੈ, ਉਹਨਾਂ ਦਾ ਫਲ ਕੁਸ਼ਟ ਜਾਂ ਦੁੱਖ ਹੋਇਆ ਕਰਦਾ। ਸਤਸੰਗ ਸੇ ਸੁਵਿਚਾਰ ਪੈਦਾ ਹੁੰਦੇ ਹਨ, ਸੁਵਿਚਾਰ ਸੇ ਸੁਕਰਮਾਂ ਵਿੱਚ ਪ੍ਰਵਿਰਤੀ ਹੁੰਦੀ ਹੈ, ਸੁਕਰਮਾਂ ਦਾ ਫਲ ਸੁੱਖ ਦੀ ਪ੍ਰਾਪਤੀ ਹੈ। ਸੁੱਖ ਦੇ ਜਗਿਆਸੂ ਵਾਸਤੇ ਕੁਸੰਗਤ ਨੂੰ ਛੋੜ ਕੇ ਸਤਸੰਗ ਵਿੱਚ ਪਿਆਰ ਹੋਣਾ ਲਾਜ਼ਮੀ ਚੀਜ਼ ਹੈ। ਉਹ ਗਣਕਾਂ ਨੂੰ ਇਹੋ ਜਿਹਾ ਉਪਦੇਸ਼ ਕਰਕੇ ਮਹਾਂਪੁਰਖ ਅਚਾਨਚਕ ਗਣਕਾਂ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਦਿੱਤੋਸ ਦਿਸ ਨੂੰ ਤੋਤਾ। ਖੋਟੀ ਮੱਤ ਦੇ ਕੇ ਉਹਤੇ ਰਹਿਮ ਖਾ ਕੇ, ਸਾਸਨ ਖੋਟੀ ਮੱਤ ਦੇ ਅਧੀਨ ਹੀ ਖੋਟੇ ਕੰਮ ਕਰਦਾ, ਚੰਗੀ ਮੱਤ ਚੰਗੇ ਕੰਮ ਕਰਵਾਉਂਦੀ ਹੈ। ਤੁਸੀਂ ਦੇਖ ਕੇ ਉਸਨੂੰ ਦਿਆਲ ਹੋ ਕੇ ਤੋਤੇ ਦੇ ਬਾਨ ਉਸਦੇ ਪਾਪ ਸ਼ੁੱਧ ਕਰਨ ਵਾਸਤੇ ਹੁਣ ਇਹ ਕੁਛ ਉਪਦੇਸ਼ ਕੀਤਾ। ਰਾਮ ਨਾਮ ਉਪਦੇਸ਼ ਕਰ ਖੇਲ ਲਿਆ, ਜੇ ਖੇਲ ਗਿਆ ਦੇ ਬਣ ਸੋ। Thank you. ਤਾਂ ਇਹ ਕੁਛ ਸਿੱਖਿਆ ਉਪਦੇਸ਼ ਦੇ ਕੇ ਚਲੇ ਗਏ ਗਣਕਾਂ ਨੇ ਉਹਨਾਂ ਬਚਨਾਂ 'ਤੇ ਅਮਲ ਕਰਨਾ ਸ਼ੁਰੂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਰਾਮਦਾਸ ਸਰੋਵਰ ਦੇ ਕਿਨਾਰੇ ਬੈਠੇ ਹੋਏ ਨੇ। ਚਾਰ ਚੁਫੇਰੇ ਮੁਖੀ ਮੁਖੀ ਸਿੱਖ ਵਕਤ ਦੇ ਬ੍ਰਹਮਗਿਆਨੀ ਸਿੱਖ ਜੇਠਾ ਪੁਰਾਣਾ ਭਾਈ ਬੁੱਢਾ ਆਦਿ ਇਹ ਵੀ ਬੈਠੇ ਹੋਏ ਹਨ। ਹੋਰ ਵੀ ਬਹੁਤ ਸਾਰੇ ਸਿੱਖ ਬੈਠੇ ਹੋਏ ਹਨ। ਇਹਨਾਂ ਸੰਸਾਰ ਦੀ ਬਿਹਤਰੀ ਵਾਸਤੇ ਕੋਈ ਨਾ ਕੋਈ ਪ੍ਰਸ਼ਨ ਕਰਦੇ ਹੀ ਰਹਿਣਾ। ਕੀਤਾ ਗਰੀਬ ਨਿਵਾਜ, ਜੀਵ ਦਾ ਸੰਸਾਰ ਸਮੁੰਦਰ ਤੋਂ ਕੈਸੇ ਨਿਸਤਾਰਾ ਹੋਵੇ, ਇਹ ਕੈਸੇ ਤਰ ਸਕਦਾ ਹੈ? ਇਹ ਬਚਨ ਸੁਣ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਮੌਕੇ ਫਰਮਾਇਆ, ਸੰਤੋ ਸਾਗਰ ਪਾਰ ਉਤਰੀਏ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ। ਉਹਨਾਂ ਜੇਠਾ ਪੁਰਾਣਾ ਆਦਿ ਵੱਲ ਇਸ਼ਾਰਾ ਕਰਦੇ ਹਨ, ਕਿਉਂਕਿ ਬ੍ਰਹਮ ਗਿਆਨੀ ਸਨ। ਸੰਤੋ ਸਾਗਰ ਪਾਰ ਉਤਰੀਏ, ਸੰਸਾਰ ਸਮੁੰਦਰ ਤੋਂ ਭਾਈ ਇਉਂ ਪਾਰ ਹੋਈਂਦਾ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ। ਸੰਤਾਂ ਦੇ ਬਚਨ ਰੂਪੀ ਜਹਾਜ਼ 'ਤੇ ਸਵਾਰ ਹੋ ਕੇ ਸੰਸਾਰ ਸਮੁੰਦਰ ਨੂੰ ਇਉਂ ਤਰ ਜਾਈਂਦਾ, ਜਿਵੇਂ ਇਹ ਦੁਨੀਆਂ ਵੀ ਸਮੁੰਦਰਾਂ ਨੂੰ ਜਹਾਜ਼ 'ਤੇ ਸਵਾਰ ਹੋ ਕੇ ਸੁਖੈ ਨਹੀਂ ਤਰ ਜਾਈਂਦਾ।
ਜੇ ਕੋਈ ਬਚਨ ਕਮਾਵੇ ਸੰਤਾਂ ਦਾ
ਦਿੱਤਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀਏ। ਸੰਤਾਂ ਦੇ ਬਚਨ ਤੇ ਪਹਿਰਾ ਦੇਣ ਵਾਲਾ ਵਾਹਿਗੁਰੂ ਦੀ ਕਿਰਪਾ ਕਰਕੇ ਸੁਖੈਣੀ ਸੰਸਾਰ ਸਮੁੰਦਰ ਨੂੰ ਉਤਰ ਜਾਂਦਾ। ਫਿਰ ਉਹਨਾਂ ਸਵਾਲ ਕੀਤਾ ਗਰੀਬ ਨਿਵਾਜ, ਕੀ ਕਰਮ ਧਰਮ ਜਿਹੜੇ ਹਨ ਇਹ ਇਸ ਨੂੰ ਤਾਰਨ ਨੂੰ ਸਮਰੱਥ ਨੇ? ਉਹਦੇ ਜਵਾਬ ਵਿੱਚ ਹਜ਼ੂਰ ਨੇ ਫਰਮਾਇਆ, ਕਰਮ ਧਰਮ ਪਾਖੰਡ ਜੋ ਦੀਸ ਹੈ ਤਿੰਨ ਜਮ ਜਾਗਾਤੀ ਲੂਟੈ, ਕਈ ਜਿਹੜੇ ਪਖੰਡ ਸਹਿਤ ਕੀਤੇ ਜਾਂਦੇ ਨੇ, ਸਾਧਸੰਗ ਸਤਸੰਗ ਮੁੱਢਲੇ ਕਰਮਾਂ ਤੋਂ ਬਿਨਾਂ ਇਸ ਨੂੰ ਪ੍ਰਾਪਤ ਹੁੰਦੀ ਨੇ। ਵੱਡਾ ਸਾਧਨ, ਮੁੱਖ ਸਾਧਨ ਸਤਸੰਗ ਹੈ, ਜਿਵੇਂ ਸਕੂਲਾਂ ਕਾਲਜਾਂ ਤੋਂ ਬਿਨਾਂ ਵਿੱਦਿਆ ਐਜੂਕੇਸ਼ਨ ਹਾਸਲ ਨਹੀਂ ਹੁੰਦੀ। ਉਹਨਾਂ ਵਿੱਚ ਦਾਖਲ ਹੋਏ ਬਿਨਾਂ ਡਾਕਟਰ, ਇੰਜੀਨੀਅਰ, ਬੈਰਿਸਟਰ ਆਦਿ ਕੋਈ ਬਣ ਨਹੀਂ ਸਕਦਾ। ਇਸੀ ਤਰ੍ਹਾਂ ਮੁੱਖ ਸਾਧਨ ਸਤਸੰਗ ਹੈ, ਅਤੇ ਇਸ ਤੋਂ ਪਹਿਲੇ ਕਰਮ ਧਰਮ, ਜਿਹੜੇ ਛੋਟੇ ਛੋਟੇ ਕਰਮ, ਕਈ ਜਨਮ ਤਾਂ ਇਹ ਚਲੋ ਜੀ ਹੋਰ ਨਹੀਂ ਜ਼ਿਆਦਾ, ਕੁੱਤੇ ਨੂੰ ਟੁੱਕਦੀ ਬੁਰਖੀ ਪਾ, ਇਹੋ ਜਿਹੇ ਛੋਟੇ ਛੋਟੇ ਕਰਮ ਸਤਸੰਗ ਨਹੀਂ ਨਸੀਬ ਹੁੰਦੀ, ਬਿਨਾਂ ਭਾਗਾਂ ਸਤਸੰਗ ਨਾ ਕਰਦੇ। ਸੋ ਇਉਂ ਇਹੋ ਜਿਹੇ ਕਰਮ ਸੰਸਕਾਰ, ਫਿਰ ਕੀੜਿਆਂ ਦਾ ਪਾਉਣ ਹੈ ਉਹਦੇ ਤਿਲ ਚੌਲੀ ਪਾ ਦਿਉ, ਇਹ ਪੁੰਨ ਹੈ। ਔਰ ਛੋਟੇ ਛੋਟੇ ਇਹੋ ਜਿਹੇ ਕੰਮ, ਗਊਆਂ ਨੂੰ ਪੀੜਾ ਇੱਕ ਦੇ ਦੋ ਆਟੇ ਦਾ, ਇਹੋ ਜਿਹੇ ਛੋਟੇ ਛੋਟੇ ਕਰਮ ਜਿਹੜੇ ਹਨ ਪ੍ਰਾਣੀ ਪਹਿਲਾਂ ਕਰਦਾ, ਬਹੁਤ ਛੋਟੇ ਛੋਟੇ। ਗੁਰੂ ਜੀ ਕਹਿੰਦੇ ਕਰਮ ਧਰਮ ਪਖੰਡ ਜੋ ਦੀਸੇ, ਇਹ ਜਿਹੜੇ ਕਰਮ ਧਰਮ ਕੁਛ ਪਖੰਡ ਸਹਿਤ ਵੀ ਕਰਦਾ ਵਿੱਚ ਇਹ ਵੀ ਮਿਲਾਉਂਦਾ, ਉਹਨੂੰ ਤਾਂ ਜਮਜਗਾ ਕੇ ਰਸਤੇ 'ਚ ਹੀ ਲੁੱਟ ਲੈਂਦਾ। ਹੁਣ ਧਰਮ ਰਾਜਾ ਦੇ ਪਾਸ ਪਹੁੰਚਣ ਤੋਂ ਪਹਿਲਾਂ ਪਹਿਲੀ ਲੁੱਟ ਲੈਂਦੇ ਨੇ ਜਮਜੂਰ, ਕਿਵੇਂ ਲੁੱਟ ਲੈਂਦੇ ਨੇ, ਰਸਤੇ 'ਚ ਪ੍ਰਾਣੀ ਨੂੰ ਲੈ ਕੇ ਜਾਂਦੇ, ਬਹੁਤ ਵਿਖਰੇ ਥਾਂ ਆਉਂਦੇ ਨੇ, ਉਹਨੂੰ ਪਿਆਸ ਲੱਗਦੀ ਹੈ, ਉਹ ਕਹਿੰਦੇ ਮੈਨੂੰ ਪਾਣੀ ਪਿਲਾਓ, ਪਾਣੀ ਪਿਲਾਓ, ਉਹ ਤਿਆਰ ਲੱਗੀ ਹੈ। ਜਮਦੂਤ ਕਹਿੰਦੇ ਨੇ ਕਿਤੇ ਕੋਈ ਪਾਪ ਲਵਾਇਆ, ਕਿਤੇ ਨਲਕਾ ਨੁਲਕਾ ਲਵਾਇਆ, ਕੋਈ ਅਜੇ ਪੁੰਨ ਕੀਤਾ? ਉਹ ਕਹਿੰਦੇ ਹਾਂ, ਇੱਕ ਥਾਂ ਲਵਾਇਆ ਤਾਂ ਸੀ, ਉਹ ਫਲ ਸਾਨੂੰ ਦੇ ਦੇ, ਤੈਨੂੰ ਪਾਣੀ ਦੇ ਦਿੰਦੇ। ਕਹਿੰਦਾ ਲੈ ਲਓ, ਉਹਨੂੰ ਪਾਣੀ ਦਾ ਗਲਾਸ ਦੇਣਾ, ਰਸਤੇ 'ਚ ਲੁੱਟ ਲਿਆ। ਫਿਰ ਮੇਰੇ ਪੈਰ ਤਪਦੇ ਨੇ, ਇਹ ਥਾਂ ਤੱਤਾ ਰੇਤਾ, ਇਹੋ ਜਿਹੇ ਥਾਂ ਵੀ ਉਹਨਾਂ ਨੂੰ, ਕਹਿੰਦਾ ਬੜਾ ਤੱਤਾ ਰੇਤਾ, ਬਚਾਓ ਕਿਵੇਂ, ਕੋਈ ਜੁੱਤੀ ਦਾਨ ਕੀਤੀ ਹੈ, ਕੀਤੀ ਹੈ, ਉਹ ਫਲ ਸਾਨੂੰ ਦੇ ਦੇ, ਤੈਨੂੰ ਬਚਾ ਦੇਣ। ਇਉਂ ਇਹੋ ਜਿਹੇ ਛੋਟੇ ਛੋਟੇ ਜਿਹੜੇ ਕਰਮ ਨੇ, ਗੁਰੂ ਜੀ ਕਹਿੰਦੇ ਨੇ ਧਰਮ ਰਾਜਾ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਜਮਦੂਤ ਜਿਹੜੇ ਹਨ ਜਗਾਤੀਏ, ਉਹ ਲੁੱਟ ਲੈਂਦੇ ਨੇ ਇਹੋ ਜਿਹੇ ਪ੍ਰਾਣੀਆਂ ਤੋਂ, ਅਤੇ ਇਹਨਾਂ ਨੇ ਪਾਰ ਕੀ ਕਰਨਾ ਇਹੋ ਜਿਹੇ ਕਰਮਾਂ ਧਰਮ ਨੇ। ਕਰਮ ਧਰਮ ਪਾਖੰਡ ਜੋ ਦਿਸ਼ਾ ਤਿੰਨ ਜਮ ਜਾਗਾਤੀ ਲੁੱਟਾ, ਅਤੇ ਕੀ ਕਰਨਾ ਕਹਿੰਦੇ, ਨਿਰਵਾਣ ਕੀਰਤਨ ਗਾ ਹੋ ਕਰਕੇ ਨਿਮਕ ਸਿਮਰਤੀ ਜਿੱਤ ਛੂਟਾ। ਵਾਹਿਗੁਰੂ ਦੇ ਪਿਆਰ ਵਿੱਚ ਨਿਰਮਾਣ, ਨਿਸ਼ਕਾਮ ਨਿਰਵਾਣ, ਵਾਹਿਗੁਰੂ ਦਾ ਕੀਰਤਨ ਗਾਓ, ਉਹ ਛੁਟਕਾਰੇ ਦਾ ਕਾਰਨ ਹੈ। ਗੁਰੂ ਜੀ ਕਹਿਣ ਲੱਗੇ, ਸਯੋਂ ਸੰਤੋਸ਼ ਸਾਗਰ ਪਾਰ ਉਤਰ ਗਏ, ਜੇ ਕੋ ਬਚਨ ਕਮਾਵੇ ਸੰਤਨ ਕਸ ਗੁਰ ਪ੍ਰਸ਼ਾਦੀ ਤਰੀਏ। ਸੰਤਾਂ ਦੇ ਬਚਨ ਤੇ ਪਹਿਰਾ ਦੇਣ ਵਾਲਾ ਸੰਸਾਰ ਸਮੁੰਦਰ ਨੂੰ ਹੀ ਉਤਰ ਜਾਂਦਾ ਹੈ, ਜਿਵੇਂ ਗੁਰੂ ਦੇ ਪੈਰ ਵਿੱਚ ਪਾਣੀ ਤਰਨਾ ਸੌਖਾ ਹੈ। ਫਿਰ ਉਹਨਾਂ ਅਰਜ਼ ਕੀਤੀ ਗਰੀਬ ਨਵਾਜ, ਕੋਈ ਤੀਰਥ ਆਦਿ ਕੀਤੀਆਂ ਇਹਦਾ ਨਿਸ਼ਤਾਰਾ ਨਹੀਂ? ਗੁਰੂ ਜੀ ਫਿਰ ਕੋਟ ਤੀਰਥ ਮੱਜਣ ਇਸ਼ਨਾਨਾ ਇਸ ਕਲਮੇ ਮੈਲ ਭਰੀ ਜਾ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲਈਜੇ। ਇਸ ਕਲਯੁਗ ਕਾਲ ਦੇ ਵਿੱਚ ਤੀਰਥਾਂ ਦੇ ਜਿਹੜੇ ਅਮਾਨੀ ਦੇਵਤਾ ਸਨ, 5000 ਵਰਸ ਕਲਯੁਗ ਗਏ ਤੇ ਬਾਅਦ ਉਹ ਤੀਰਥਾਂ ਨੂੰ ਛੋੜ ਜਾਣਗੇ ਜਿਹੜੇ ਸ਼ੁੱਧੀ ਦਿੰਦੇ ਸਨ, ਤਾਂ ਤੇ ਮਹਿਲ ਨਾਲ ਭਰੇ ਪਏ ਤੀਰਥ ਜਿਹੜੇ ਹਨ, ਸ਼ੁੱਧੀ ਦੇ ਵਾਸਤੇ ਸਾਧ ਸੰਗ ਦੇ ਵਿੱਚ ਬਿਰਤੀ ਟਿਕਾ ਕੇ ਹਰੀ ਦਾ ਜਸ ਜਿਹੜਾ ਗਾਉਂਦਾ ਹੈ, ਉਹ ਆਪਣੇ ਮਨ ਨੂੰ ਸ਼ੁੱਧ ਕਰ ਲੈਂਦਾ ਹੈ। ਫਿਰ ਉਹਨਾਂ ਅਰਜ਼ ਕੀਤੀ, ਮਹਾਰਾਜ ਵੇਦ ਸ਼ਾਸਤਰ ਇਹਨਾਂ ਪੜ੍ਹਿਆ ਤੇ ਕੀ ਮੁਕਤਰੀ ਹੁੰਦੀ ਜੀਵ ਦੀ? ਗੁਰੂ ਜੀ ਫਰਮਾਨ, ਵੇਦ ਤਾਂ ਸਿਮਰ ਸਭ ਸ਼ਾਸਤ ਇਹਨ ਪੜ੍ਹਿਆ ਮੁਕਤ ਨਾ ਹੋਈ, ਇਹ ਅਖਰ ਜੋ ਗੁਰੂ ਕੀ ਜਾਪੈ ਇਸਕੀ ਨਿਰਮਲ ਹੋਈ, ਇਹਨਾਂ ਪੜ੍ਹਿਆ ਤੇ ਮੁਕਤ ਨਹੀਂ ਹੁੰਦੀ, ਜੋ ਇਹ ਕਹਿੰਦੇ ਉਸ 'ਤੇ ਅਮਲ ਕੀਤਾ ਮੁਕਤ। ਉਹ ਕੀ ਕਹਿੰਦੇ ਨੇ? ਕਰਮ ਉਪਾਸ਼ਨਾ ਗਿਆਨ ਵਿਗਿਆਨ, ਸ਼ੁਭ ਕਰਮ ਕਰੋ, ਭਜਨ ਕਰੋ, ਗਿਆਨ ਵਿਗਿਆਨ ਵਾਹਿਗੁਰੂ ਵਿੱਚ ਸਥਿਤੀ, ਇਹ ਚਾਰ ਗੱਲਾਂ ਕਰੋੜਾਂ ਹੀ ਗ੍ਰੰਥ ਸ਼ਾਸਤਰਾਂ ਦਾ ਸਾਰ ਇਹ। ਸੋ ਇਸ ਕਰਕੇ ਫਿਰ ਉਹਨਾਂ ਅਰਜ਼ ਕੀਤੀ, ਮਹਾਰਾਜ ਇਹ ਜੋ ਆਪਦਾ ਉਪਦੇਸ਼ ਹੈ ਕਿ ਸਿਰਫ ਆਪਦੀ ਸ਼੍ਰੇਣੀ ਵਾਸਤੇ, ਇਹ ਸਭ ਦੁਨੀਆਂ ਵਾਸਤੇ ਹੈ, ਸਭ ਦੇ ਵਾਸਤੇ ਹੀ ਹੈ। ਬ੍ਰਹਮਣ ਖੱਤਰੀ ਵੈਸ਼ੂਦ ਉਪਦੇਸ਼ ਚੌਂ ਵਰਣਾ ਕੋ ਸਾਂਝਾ, ਚੌਂ ਵਰਨ ਉਹਨੇ ਉਪਦੇਸ਼ ਸਾਂਝਾ, ਗੁਰਮੁਖ ਨਾਮ ਜਪੇ ਉਦੇ ਸੋ ਕਲ ਮੈਂ ਘਟ ਘਟ ਨਾਨਕ ਮਾਂਝਾ। ਗੁਰਮੁਖ ਦੁਆਰਾ ਵਾਹਿਗੁਰੂ ਦਾ ਭਜਨ ਕਰਕੇ ਸੰਸਾਰ ਤੋਂ ਉਧਾਰ ਹੁੰਦੇ ਨੇ, ਸੰਤਾਂ ਦੇ ਵਚਨ ਤੇ ਪਹਿਰਾ ਦੇਣ ਵਾਲਾ ਸੰਸਾਰ ਸਮੁੰਦਰ ਨੂੰ ਤਰ ਜਾਂਦਾ ਹੈ, ਗੁਰਮੁਖਾਂ ਦੁਆਰਾ ਜਿਹੜਾ ਨਾਮ ਜਪਦਾ ਹੈ ਉਹ ਸੰਸਾਰ ਸਮੁੰਦਰ ਨੂੰ ਸਹਿਜੇ ਹੀ ਤਰ ਜਾਂਦਾ ਹੈ। ਉਹ ਗਣਕੇ ਨੇ ਬਚਨ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਹੁਣ ਵਕਤ ਨਹੀਂ ਇਜਾਜ਼ਤ ਦਿੰਦਾ, ਇਸ ਕਰਕੇ ਮੈਨੂੰ ਉਸ ਤੋਂ ਤਰ ਕੋਲ
ਤਨ ਹੈ ਗੁਰੂ ਨਾਨਕ ਸਾਹਿਬ।